ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪੰਡ ਰਾਮਦਾਸ ਅਰਜਨ ਗੁਰੂ ਵਰਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਓ ਦੋਹਰਾ ਰਹੇ ਕਿਤਕ ਦਿਨ ਗੁਰੂ ਢਿਗ ਦ੍ਰਿਦ ਸਾਹਿਬ ਵੱਡ ਤੀਰ ਬ੍ਰਿਦ ਅਵਸਥਾ ਪਰਮ ਪੀ ਨਿਰਬਲ ਭਇਓ ਸਰੀਰ ਰਹੇ ਕਿਤਕ ਦਿਨ ਗੁਰੂ ਢਿਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਰ ਸੰਗਤ ਜੀ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ ਨਿਤਨੇਮ ਹੋਇਆ ਹੈ ਆਪਾਂ ਰਲ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਜੋ ਕਾਫੀ ਸਮੇਂ ਤੋਂ ਮੁੜ ਤੇ ਪ੍ਰਾਰੰਭ ਹੋਇਆ ਸਰਵਣ ਕਰਦੇ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪ ਗੁਰੂ ਨਾਨਕ ਸਾਹਿਬ ਦੇ ਵੀ ਦਰਸ਼ਨ ਕੀਤੇ ਹਜ਼ੂਰੀ ਵਿਚ ਰਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਅਸੀਂ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਵੀ ਰਹੇ ਹੋ ਸਾਰਿਆਂ ਦਾ ਥੋੜਾ ਥੋੜਾ ਇਤਿਹਾਸ ਸੁਣਾਓ ਕਿਹੜੀ ਜੁਗਤੀ ਨਾਲ ਅਥਵਾ ਕਿਹੋ ਜਿਹੀ ਉਹਨਾਂ ਦੀ ਕਰਨੀ ਕਮਾਈ ਘਾਲਣਾ ਸੀ ਇਸ ਨਾਲ ਉਹ ਕਲਜੁਗੀ ਜੀਵਾਂ ਦਾ ਉਧਾਰ ਕਰਦੇ ਰਹੇ ਭਾਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਸਪਸ਼ਟ ਕਹਿ ਦਿੱਤਾ ਕਿ ਮਹਾਰਾਜ ਆਪ ਉਹੀ ਸਰੂਪ ਉਹੀ ਜੋਤ ਹੈ ਇਹਦਾ ਸਿਰਫ ਜੇ ਕੋਈ ਮਨੁੱਖ ਆਪਣਾ ਉੱਪਰਲਾ ਚੋਲਾ ਜਾਂ ਬਦਲ ਲਵੇ ਨਵੀਂ ਪੁਸ਼ਾਕ ਪਾ ਲਏ ਪੁਰਾਣੀ ਲਾਹ ਦੇਵੇ ਐਂ ਹੈ ਇਸੇ ਤਰ੍ਹਾਂ ਜਿੰਨੇ ਵੀ ਪਹਿਲੇ ਜਾਮੇ ਹੋਏ ਜੋ ਤਾਂ ਉਹਨਾਂ ਵਿੱਚ ਉਹੀ ਜਗਦੀ ਰਹੀ ਹੈ ਸਿਰ ਵਿਛੋੜਾ ਬਦਲ ਦੇ, ਪੁਸ਼ਾਕ ਬਦਲੀਏ ਤੇ ਆਪ ਗੁਰੂ ਨਾਨਕ ਸਰੂਪ ਹੀ ਹੋ, ਆਪਣੀ ਲੀਲਾ ਨੂੰ ਕੌਤਕਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਬਿਲਕੁਲ ਤੂੰ ਸੱਚ ਕਿਹਾ ਹੈ ਵੀ ਅਸੀਂ ਜਾਣਦੇ ਹਾਂ, ਪਰ ਫਿਰ ਵੀ ਤੇਰੇ ਅਸੀਂ ਮੁੱਖ ਰਾਹੀਂ ਇਹ ਸੁਣਿਆ ਹੀ ਚਾਹੁੰਦੇ ਹਾਂ। ਇਸ ਕਰਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਦਾ ਥੋੜਾ ਬਹੁਤਾ ਇਤਿਹਾਸ ਸੁਣਾਇਆ। ਇਹੋ ਜਿਹਾ ਕੋਈ ਅੱਗਿਓਂ ਦੇਖਿਆ ਉਹੋ ਜਿਹੀ ਜੁਗਤੀ ਦੇ ਨਾਲ ਹੀ ਉਹਨੂੰ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਜੇ ਕੋਈ ਪੜਾਉਣ ਆਇਆ ਉਹਨੂੰ ਵੀ ਤੂੰ ਪੜ੍ਹਾਈ ਤਾਂ ਪੜ੍ਹਿਆ ਹੈ, ਇਹ ਪੜ੍ਹਾਈ ਪੜ੍ਹਨ ਨਾਲ ਕੀ ਹਾਸਲ ਹੋ ਜਾਂਦਾ, ਇਹ ਅੱਗੋਂ ਸਵਾਲ ਕਰ ਦਿੱਤਾ। ਉਹ ਪੰਡਿਤ ਨੇ ਕਹਿ ਦਿੱਤਾ ਵੀ ਪੜ੍ਹ ਲਿਖ ਕੇ ਹਿਸਾਬ ਕਿਤਾਬ ਕਰਨ ਆ ਜਾਂਦਾ ਹੈ, ਤੁਹਾਡੇ ਕਰਜ਼ਾ ਦਾ ਕੰਮ ਹੀ ਲਿਖੇ ਜੋਖੇ ਹਿਸਾਬ ਦਾ ਹੈ। ਉਹਨੂੰ ਉਪਦੇਸ਼ ਦੇਣ ਵਾਸਤੇ ਮਹਾਰਾਜ ਨੇ ਕਹਿਤਾ ਵੀ ਹਿਸਾਬ ਕਿਤਾਬ ਤਾਂ ਪਹਿਲਾਂ ਹੀ ਹੋ ਰਿਹਾ ਹੈ, ਹਰ ਇੱਕ ਜੀ ਦਾ ਵੱਖਰਾ ਵੱਖਰਾ ਹਿਸਾਬ ਹੈ, ਉਹ ਸਭਨਾ ਕਾ ਦਰ ਲੇਖਾ ਹੋਏ, ਸਾਰਿਆਂ ਦਾ ਹਿਸਾਬ ਕਿਤਾਬ ਅਗਲੇ ਜਾ ਕੇ ਹੋਣਾ ਹੈ, ਉਹ ਹੋ ਹੀ ਜਾ ਰਿਹਾ ਦਿਨੇ ਰਾਤ। ਚਿੱਤਰਗੁਪਤ ਸਭ ਲਿਖ ਤੇ ਲੇਖਾ, ਦਿਨ ਨੂੰ ਇਹ ਜਿਹੜੇ ਕਰਮ ਕਰਦਾ ਉਹ ਵੀ, ਜਿਹੜੇ ਰਾਤ ਨੂੰ ਕਰਦਾ ਚੰਗੇ ਮੰਦੇ ਉਹ ਵੀ, ਦੋ ਡਿਊਟੀ ਲੱਗੀ ਹੋਈ ਹਿਸਾਬ ਕਿਤਾਬ ਲੇਖਾ ਲਿਖਣ ਦੀ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ, ਇਹੋ ਜਿਹਾ ਹਿਸਾਬ ਕਿਤਾਬ ਲਿਖਣਾ ਜਾਣ, ਉਹ ਪੜ੍ਹਾਈ ਪੜ੍ਹ, ਜਿੱਥੇ ਅੱਗੇ ਹਿਸਾਬ ਕਿਤਾਬ ਮੰਗਿਆ ਜਾਏਗਾ ਉੱਥੇ ਉਹ ਹਿਸਾਬ ਕਿਤਾਬ ਖਤਮ ਕਰਾਉਣ ਵਾਸਤੇ, ਜਿਵੇਂ ਕੋਈ ਸਿਫਾਰਿਸ਼ ਪਾਈ ਦੀ ਹੈ ਵੀ ਮੇਰਾ ਫਲਾਨੇ ਅਫਸਰ ਨਾਲ ਹੈ ਸੰਬੰਧ, ਜਾਂ ਆਪਣਾ ਪਛਾਣ ਪੱਤਰ ਹੁੰਦਾ ਵੀ ਮੈਂ ਮਾੜਾ ਮੋਟਾ ਨਹੀਂ ਹੈਗਾ, ਮੈਂ ਆਪਦੇ ਦਾ ਮਾਲਕ ਹੈ, ਮੇਰੇ ਕੋਲ ਉੱਥੇ ਉਹ ਪਛਾਣ ਪੱਤਰ ਹੋਵੇ, ਡੈਂਟੀ ਕਾਰਡ ਜਾਂ ਹੋਵੇ ਵੀ ਮੈਂ ਆਹ ਕੁਛ ਹੈ, ਆਹ ਕਰਕੇ ਆਇਆ ਉੱਥੇ, ਹੋਏ ਸੱਚਾ ਨਿਸ਼ਾਨ, ਤੇਰੇ ਕੋਲ ਸੱਚਾ ਟੋਂਬੂ ਹੋਵੇ, ਸੱਚਾ ਪਛਾਣ ਪੱਤਰ ਹੋਵੇ ਵੀ ਮੈਂ ਕੋਈ ਬੇਈਮਾਨ ਨਹੀਂ, ਠੱਗ ਚੋਰ ਯਾਰ ਨਹੀਂ ਹਾਂ, ਮੈਂ ਸਾਧ ਸੰਗਤ ਕਰਦਾ ਆਇਆ ਹਾਂ, ਨਾ ਬਾਣੀ ਪੜ੍ਹਦਾ ਆਇਆ ਹਾਂ, ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਹਾਂ, ਇਹੋ ਜਿਹਾ ਤੇਰੇ ਕੋਲ ਪਛਾਣ ਪੱਤਰ ਹੋਵੇ ਫਿਰ ਤਾਂ ਪੜ੍ਹਾਈ ਤੇਰੀ ਪੜ੍ਹੀ ਸਫਲ ਹੈ। ਜੇ ਵੀ ਅੱਗੇ ਜਾ ਕੇ ਇੱਥੇ ਝੂਠ ਮੂਠ ਬੋਲ ਕੇ ਧੋਖੇਬਾਜ਼ੀਆਂ ਕਰਕੇ ਮਾਇਆ ਇਕੱਠੀ ਕਰ ਲਈ ਤੇ ਅਗਲਾ ਫਿਰ ਲੇਖਾ ਹੋਇਆ ਵੀ ਆਹ ਤੂੰ ਕਰਕੇ ਹੈ, ਇਹਦਾ ਹਿਸਾਬ ਦੇ, ਇਹਦੀ ਸਜ਼ਾ, ਫਿਰ ਕਾਹਦੀ ਪੜ੍ਹਾਈ। ਇਸ ਕਰਕੇ ਵੀ ਇਹੋ ਜਿਹਾ ਹਿਸਾਬ ਕਿਤਾਬ ਲਿਖਣਾ ਜਾਣ, ਜਿਸ ਕਰਕੇ ਅੱਗੇ ਨਾ ਹਿਸਾਬ ਹੋਵੇ। ਉਹਨੂੰ ਉਪਦੇਸ਼ ਦੇ ਕੇ ਗੋਪਾਲ ਪਾਂਧੇ ਨੂੰ ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ। ਫਿਰ ਉਹ ਜਨੇਊ ਪਾਉਣ ਵਾਲਾ ਹੈ, ਉਹਨੂੰ ਕਹਿਤਾ ਵੀ ਇਹ ਕਾਹਦਾ ਹੈ, ਝੋਕੜ ਮੁੱਲ ਅਣਾਇਆ, ਬੈ ਚੌਕਾ ਪਾਇਆ, ਸਿੱਖਾ ਕੰਨ ਚੜਾਈਆਂ, ਗੁਰਸੰਮਣ ਥੀਆ, ਚਾਰ ਕੋਡੀਆਂ ਦਾ ਧਾਗਾ ਜਮ ਲਾ ਲਿਆ ਤੇ ਬਟਰਿਆ ਚੜਾ ਕੇ ਗਲ ਵਿੱਚ ਪਾਤਾ ਕਿਸੇ ਦੇ, ਤੇ ਕੰਨ ਵਿੱਚ ਸਿੱਖਾਂ ਚੜਾ ਤੀਆਂ, ਸਿੱਖਿਆ ਦੇ ਤੀ ਵੀ ਜਦੋਂ ਤੂੰ ਲਘੂ ਸ਼ੰਕਾ ਕਰਨੀ ਹੋਵੇ, ਬਾਹਰ ਅੰਦਰ ਜਾਣਾ ਹੋਵੇ ਮਦਾਨ ਆਦਿਕ, ਉਦੋਂ ਵੀ ਇਹ ਜਨੂ ਜਾ ਤੂੰ ਕੰਨ ਦੇ ਉੱਤੇ ਟੰਗ ਲੈਣਾ ਹੈ, ਇਸ ਤਰ੍ਹਾਂ ਅੱਜ ਤੋਂ ਤੇਰਾ ਜਿਹੜਾ ਗੁਰੂ ਉਹ ਬ੍ਰਾਹਮਣ ਹੋ ਗਿਆ, ਮੈਂ ਗੁਰੂ ਬਣ ਗਿਆ ਤੇਰਾ। ਕਹਿੰਦੇ ਉਹ ਮੁਆ ਝੜ ਪਿਆ, ਉਹ ਜਦੋਂ ਜਨੂ ਪਾਉਣ ਵਾਲਾ ਮਰ ਗਿਆ, ਉਹ ਚਿਖਾ ਤੇ ਆ ਕੇ ਅਗਲਾ ਸੀ, ਉਹ ਵਿੱਚ ਕਹਿੰਦੇ ਝੜ ਗਿਆ ਜੰਜੂ ਜਾ, ਸੜ ਗਿਆ, ਬੇਤਗਾ ਗਿਆ, ਹੀਰੇ ਜਨੇਊ ਪਾਇਆ ਸੀ ਉਹ ਤਾਂ ਅੱਗੇ ਕਹਿੰਦੇ ਬੇਤਗਾ ਬਿਨਾਂ ਜਨੇਊ ਤੋਂ ਗਿਆ, ਜਨੇਊ ਤਾਂ ਇੱਥੇ ਸਰ ਮੱਜ ਗਿਆ, ਫਿਰ ਇਹ ਤੱਗ ਜੇ ਪਾਉਣ ਦੀ ਕੀ ਲੋੜ ਹੈ। ਫਿਰ ਉਹ ਕਹਿੰਦਾ ਮਹਾਰਾਜ ਵੀ ਐਸਾ ਜਨੇਊ ਕਿਹੜਾ ਹੈ ਜਿਹੜਾ ਅੱਗੇ ਨਾਲ ਜਾਵੇ, ਉਹ ਦਇਆ ਕਪਾਸ ਤੋਗ ਸੂਰ ਜਦ ਕੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਥ, ਨਾ ਏ ਟੁੱਟਾ ਨਾ ਮਨ ਲੱਗੈ ਨਾ ਓ ਜਲੈ ਨਾ ਜਾਏ, ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਜਿਹੜੇ ਜੀਆਂ ਉੱਪਰ ਦਇਆ ਕਰਨੀ ਹੈ ਇਹੀ ਕਪਾਹ ਹੋਵੇ, ਤੇ ਸੰਤੋਖ ਦਾ ਅੱਗੇ ਸੁਨ ਜਨੇਊ ਹੋਵੇ, ਸੂਤ ਹੋਵੇ, ਜਦ ਦੀਆਂ ਗੰਢਾਂ ਸੱਚ ਬੋਲਣ ਦਾ ਬੱਟ ਚੜਾਇਆ ਹੋਵੇ। ਇਹ ਅਸਲੀ ਅੰਦਰਲਾ ਜਿਹੜਾ ਜੀ ਹੈ ਨਾ ਉਹਦੇ ਪਹਿਨਣ ਵਾਲਾ ਜਨੇਊ ਹੈ, ਜਾਨੀ ਜੀ ਦਇਆ ਹੋਵੇ ਅੰਦਰ ਤੇ ਸੰਤੋਖ ਹੋਵੇ ਅੰਦਰ, ਫਿਰ ਜਦ ਸਤ ਵੀ ਹੋਵੇ ਸੱਚ ਵੀ ਹੋਵੇ, ਇਹ ਚੀਜ਼ਾਂ ਇਹ ਹੈ ਜਨੇਊ ਅਸਲੀ। ਇਹ ਜੇ ਸੰਤੋਖੀ ਹੋਵੇ, ਸੱਚ ਬੋਲਣ ਵਾਲਾ ਹੋਵੇ, ਦਇਆ ਕਰਨ ਵਾਲਾ ਹੋਵੇ, ਇਹ ਹੋ ਜਾ ਜਨੇਊ ਨਾਲ ਜਾਂਦਾ, ਸੱਚ ਵੀ ਨਾਲ ਜਾਂਦਾ ਹੈ, ਜਦ ਸਤ ਵੀ ਜਾਂਦਾ ਹੈ, ਸੰਤੋਖ ਵੀ ਇਹਦੇ ਸਹਾਇਕ ਹੁੰਦਾ ਹੈ, ਸੱਚ ਬੋਲਿਆ ਵੀ ਸਹਾਇਕ ਹੁੰਦਾ ਹੈ। ਇਹ ਜੇ ਤੇਰੇ ਕੋਲ ਜਨੇਊ ਹੈਗਾ ਨਾ ਸੱਚ ਬੋਲਣ ਵਾਲਾ, ਸੰਤੋਖ ਵਾਲਾ, ਜਸਰ ਵਾਲਾ, ਫੇਰ ਸਾਡੇ ਬਾਰੇ ਧਾਰਨ ਕਰਾ ਦੇ। ਤੇਰੇ ਕੋਲ ਨਾ ਸੰਤੋਖ ਹੈ, ਨਾ ਸੱਚ ਹੈ, ਨਾ ਜਰਸਤ ਹੈ, ਉਹ ਹੱਥਾਂ ਗਜਾ ਪਾ ਕਰਾਉਣਾ। ਜਾਣੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੋ ਜਿਹਾ ਗਾਇਆ ਉਹੋ ਜਿਹੀ ਉਹਨੂੰ ਜੁਗਤੀ ਨਾਲ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਫਿਰ ਦੂਜੇ ਪਾਤਸ਼ਾਹ ਨੇ ਜਿੰਨੀਆਂ ਸ਼ਕਤੀਆਂ ਸੀ ਉਹਨਾਂ ਨੂੰ ਅਜਰਕੇ ਚਰਕੇ ਸਕਿਆ, ਦਿਖਾਇਆ ਹੀ ਨਹੀਂ ਹੈ ਜਿਵੇਂ ਕੋਈ ਹੁੰਦਾ ਹੀ ਨਹੀਂ ਕੁਝ। ਤੇ ਅੰਦਰਲਾ ਪ੍ਰੇਮ ਪਿਆਰ ਉਹਨਾਂ ਦਾ ਬਹੁਤ ਮਹਾਨ ਸੀ। ਜਿਸ ਪਿਆਰੇ ਸਿਆਨੇ ਹੋ ਤੁਸੀਂ ਆਗਾ ਮੁਰ ਚਲੀਏ, ਤਿਰਗ ਜੀਵਨ ਸੰਸਾਰ ਤਾਕਾ ਪਾਤਸ਼ਾਹ ਜੀਵਨਾ ਬਰਾਗ ਅਵਸਥਾ ਵਿੱਚ ਹੀ ਰਹਿੰਦੇ ਸਨ, ਗੁਰੂ ਕਾ ਇਤਿਹਾਸ ਸੁਣਦੇ ਰਹਿੰਦੇ, ਭਾਈ ਬਾਲਾ ਰਾਹੀਂ ਸੁਣੀ ਗਏ, ਬੱਚਿਆਂ ਨਾਲ ਲੀਲਾ ਉਹਨਾਂ ਨੂੰ ਬ੍ਰਹਮ ਵਿਦਿਆ ਪੜ੍ਹਾਈ ਗਏ। ਹੁਣ ਇਸ ਤਰ੍ਹਾਂ ਉਹਨਾਂ ਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਦਾ ਕਹਿਣਾ ਕੀ ਹੈ, ਜੋ ਖਜ਼ਾਨਾ ਗੁਰੂ ਨਾਨਕ ਸਾਹਿਬ ਦਾ ਉਹ ਤਾਂ ਫਿਰ ਉਹਨਾਂ ਨੇ ਖੁੱਲ੍ਹੇ ਹੀ ਲੁਟਾਇਆ। ਹਾਂ ਬਾਈ ਮੰਜੀਆਂ 72 ਪੀੜੇ ਮਾਇਆ ਨੂੰ ਸਿੱਖੀ ਦੇ ਪ੍ਰਚਾਰ ਲਈ, ਰਿਧੀਆਂ ਸਿੱਧੀਆਂ ਭੋਗ ਮੋਗ ਸਭ ਖੁੱਲ੍ਹੇ ਖਡਾਨੇ ਵਰਤਾਏ। ਮੈਂ ਦੇਖ ਕੇ ਗੁਰੂ ਅਮਰਦਾਸ ਸਾਹਿਬ ਨੂੰ ਕਿਹਾ ਕਿ ਮਹਾਰਾਜ ਇੰਨਾ ਖੁੱਲ੍ਹਾ ਵੀ ਨਹੀਂ ਮੁੱਕ ਨਾ ਜਾਏ। ਜਦੋਂ ਧਿਆਨ ਲਾ ਕੇ ਦੇਖਿਆ ਉਹ ਹੋਰ ਵਧਿਆ ਪਿਆ। ਮਹਾਰਾਜ ਨੇ ਵੀ ਕਿਹਾ ਉਹ ਤਨ ਅਖੁੱਟ ਨਾ ਨਖੁੱਟਾ ਨਾ ਜਾਏ, ਪੂਰਾ ਸਤਿਗੁਰ ਜੀਆ ਦਿਖਾਏ। ਬਾਬਾ ਬੁੱਢਾ ਸਾਹਿਬ ਜਿਹੜਾ ਨਾਮ ਤਨ ਗੁਰੂ ਅੰਗਦ ਸਾਹਿਬ ਨੇ ਬਖਸ਼ਿਆ, ਅਖੁੱਟ ਹੈ, ਮੁੱਕ ਹੈ, ਜਿੰਨਾ ਮਰਜ਼ੀ ਵਰਤੀ ਜਾਈਏ ਨਹੀਂ ਮੁੱਕਦਾ ਹੈ, ਹੋਰ ਤਨ ਚਲੇ ਜਾਂਦੇ, ਜਾਂਦਾ ਵੀ ਨਹੀਂ ਹੈ, ਇਹ ਰਹਿੰਦਾ ਕੋਲ। ਉਹ ਧਨਾਂ ਨੂੰ ਤਾਂ ਠੱਗ ਲੈਂਦੇ, ਚੋਰ ਚੱਕੇ ਲੈ ਜਾਂਦੇ, ਰਾਜਾ ਵੀ ਖੋਖ ਚ ਲੈਂਦਾ ਹੈ, ਪਾਣੀ ਵਿੱਚ ਵੀ ਕਰ ਸਕਦਾ, ਅੱਗ ਵਿੱਚ ਵੀ ਸੜ ਜਾਂਦਾ ਹੈ। ਇਹ ਹਰ ਧਨ ਕੋ ਚੱਕਾ ਚੋਰ ਨਿਰਨਾ ਵੀ ਜਮ ਜਾ ਗਾਤੀ ਡੰਗ ਨਾ ਲਗਾਈ। ਇਹ ਨਾਮ ਧਨ ਵਾਲੇ ਨੂੰ ਕੋਈ ਜਿਹੜਾ ਜਮ ਹੈ ਉਹ ਵੀ ਟੈਕਸ ਨਹੀਂ ਲਾਉਂਦਾ ਹੈ, ਨਹੀਂ ਤਾਂ ਜਮ ਜਗਾਤੀਆ ਹੋ ਕੇ ਲੁੱਟ ਪੁੱਟ ਲੈਂਦਾ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦਾ ਕਹਿਣਾ ਕਿ ਉਹਨਾਂ ਨੇ ਨਾਮ ਖਜ਼ਾਨੇ ਖੁੱਲ੍ਹੇ ਵਰਤਾਏ। ਫਿਰ ਗੁਰੂ ਰਾਮਦਾਸ ਸਾਹਿਬ ਜੀ ਤਾਂ ਹਰਿਮੰਦਰ ਅੰਦਰ ਪ੍ਰਤੱਖੀ ਜੋਤ ਜਗਾ ਰਹੇ, ਬੈਠਾ ਸੋਢੀ ਪਾਤਸ਼ਾਹ ਰਾਮ ਦਾ ਸਤਿਗੁਰੂ ਗਾਇਆ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬ੍ਰਹਮੰਡ ਹੀ ਉਹਨਾਂ ਦੇ ਥਾਂ ਤੇ ਝੁਕ ਰਿਹਾ ਹੈ। ਪਿਤਾ ਗੁਰੂ ਜੀ ਨੇ ਉੱਥੇ ਕੀਰਤਨ ਦੀ ਪ੍ਰਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਲਿਖਾ ਕੇ ਉੱਥੇ ਪ੍ਰਕਾਸ਼ ਕਰਨ ਆਏ। ਇਹ ਤਾਰਿਕ ਉਹਨਾਂ ਦੇ ਪਰਪਕਾਰ ਤੇ ਬੇਨਤੀ ਉਹਨਾਂ ਦੀ ਸ਼ਕਤੀ ਜਿੱਥੇ ਕੋਈ ਮਰ ਜਾਏ ਬੈਠਾ ਭੀੜ ਪਏ ਤੇ ਚੇਤੇ ਕਰਦਾ ਉੱਥੇ ਜਾ ਕੇ ਉਹਦੀ ਸਹਾਇਤਾ ਕਰਦੇ। ਇਸ ਤਰ੍ਹਾਂ ਸੰਖੇਪਤ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਇਤਿਹਾਸ ਸੁਣਾਇਆ। ਸੁਣਦਿਆਂ ਸੁਣਦਿਆਂ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਦੀ ਅੰਤਰਮੁਖ ਹੋ ਗਈ, ਬਿਰਤੀ ਹੋ ਗਈ, ਸਮਾਧੀ ਲੱਗ ਗਈ। 3 ਘੰਟੇ ਸਮਾਧੀ ਵਿਚ ਹੀ ਬੈਠੇ ਰਹੇ। ਜਦੋਂ ਸਮਾਧੀ ਖੁੱਲੀ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਵਾਹ ਵਾਹ ਕਿਹਾ ਕਿ ਧੰਨ ਹੈ ਤੂੰ, ਧੰਨ ਹੈ ਜੋ ਇਹ ਗੁਰੂ ਕਾ ਇਤਿਹਾਸ ਸੁਣਾਇਆ ਹੈ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿਚ ਪੜਿਆ ਸੀ। ਜਿਵੇਂ ਅੱਗੇ ਆ ਰਿਹਾ ਪ੍ਰਸੰਗ ਸੁਣੀਏ ਜੀ।
ਰਹੇ ਕਿਤਕ ਦਿਨ ਗੁਰੂ ਟਿਗ।
ਹਾਂ, ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਕੁਝ ਦਿਨ ਹੋਰ ਟਿਕੇ ਰਹੇ।
ਬ੍ਰਿਧ ਸਾਹਿਬ ਵੱਡ ਧੀਰ।
ਬਾਬਾ ਬੁੱਢਾ ਸਾਹਿਬ ਜੀ ਬੜੇ ਧੀਰਜ ਧਾਰੀ ਸਨ।
ਬ੍ਰਿਧ ਅਵਸਥਾ ਪਰਮ ਭੀ।
ਇਹਨਾਂ ਦੀ ਜਿਹੜੀ ਅਵਸਥਾ ਹੈ ਭਾਵੇਂ ਬਹੁਤ ਹੀ ਬਿਰਧ ਹੋ ਗਈ, ਬਹੁਤ ਬਿਰਧ ਅਵਸਥਾ ਵਾਲੇ ਬਹੁਤ ਬੁੱਢੇ ਹੋ ਗਏ ਸਨ।
ਨਿਰਬਲ ਪਾਇਓ ਸਰੀਰ।
ਸਰੀਰ ਵੀ ਭਾਵੇਂ ਬਲ ਤੋਂ ਰਹਿਤ ਹੋ ਗਿਆ ਸੀ।
ਚੌਪਈ ਚਾਹਿਓ ਚਲਨ ਚਿਤ ਆਪਣਾ ਸਥਾਨੀ।
ਜੋ ਆਪਣਾ ਸਥਾਨ ਹੈ ਰਵਿਦਾਸ ਕਿੰਡਗਰ ਉੱਥੇ ਜਾਣਾ ਚਾਹਿਆ ਹੈ।
ਤਜਨ ਸਰੀਰ ਦਸ਼ਾ ਨੀਰਾਨੀ।
ਬਾਬਾ ਬੁੱਢਾ ਸਾਹਿਬ ਨੇ ਸਰੀਰ ਦੀ ਦਸ਼ਾ ਨੂੰ ਸਮਝ ਲਿਆ, ਹਾਲਤ ਨੂੰ ਸਮਝ ਲਿਆ ਹੈ ਵੀ ਸਰੀਰ ਛੱਡਣ ਦਾ ਜਿਹੜਾ ਸਮਾਂ ਨੇੜੇ ਆ ਗਿਆ ਹੈ, ਹੁਣ ਸਰੀਰ ਅਸੀਂ ਤਿਆਗ ਜਾਣਾ ਹੈ।
ਸ੍ਰੀ ਨਾਨਕ ਗੁਰ ਤੇ ਸਿੱਖ ਹੋਇਓ।
ਆ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਉਹਨਾਂ ਦਾ ਸਿੱਖ ਹੋਇਆ ਸੀ। ਬੱਕਰੀਆਂ ਗਈਆਂ ਚਾਰਦਾ ਚਾਰਦਾ, ਗੁਰੂ ਨਾਨਕ ਸਾਹਿਬ ਜੀ ਨੇ ਉਹ ਇਹਨੂੰ ਭਾਈ ਬਾਲਾ ਰਾਹੀਂ ਬੁਲਾ ਲਿਆ ਸੀ ਤੇ ਉਸ ਵੇਲੇ ਪੁੱਛ ਪੜਤਾਲ ਜੀ ਕਰ ਲਈ ਸੀ ਵੀ ਇਹ ਬਾਲਕੇ ਇਹ ਬੱਕਰੀਆਂ ਤੋਂ ਆਪਣੀਆਂ ਚਾਰਦਾ ਕਿ ਹੋਰ ਦੂਸਰਿਆਂ ਦੀਆਂ ਵੀ ਹੈ, ਇਹ ਸਾਰਾ ਕੁਛ ਦੱਸ। ਉਸ ਵੇਲੇ ਕਿ ਬਾਬਾ ਬੁੱਢਾ ਸਾਹਿਬ ਬਾਲਕ ਰੂਪ ਵਿਚ ਸੀ, ਕਹਿੰਦੇ ਮਹਾਰਾਜ ਕੁਝ ਆਪਣੀਆਂ ਕੁਝ ਬਗਾਨੀਆਂ ਵੀ ਹੈ। ਕਹਿੰਦੇ ਵੀ ਚੰਗਾ ਫਿਰ ਤੂੰ ਆਪਣਾ ਕੰਮ ਕਰ। ਉਸ ਵੇਲੇ ਕਹਿਣ ਲੱਗਿਆ ਮਹਾਰਾਜ ਵੀ ਬੁਲਾਤਾ ਲਿਆ, ਬਾਕੀ ਤਾਂ ਗੱਲਬਾਤ ਨਹੀਂ ਕੀਤੀ ਜਿਸ ਵਾਸਤੇ ਬੁਲਾਇਆ ਸੀ, ਵੀ ਬੱਕੀਆਂ ਕਿਹੜੀਆਂ ਆਪਣੀਆਂ ਕਿ ਬਗਾਨੀਆਂ, ਕੋਈ ਗੱਲ ਹੈ? ਗੁਰੂ ਮਹਾਰਾਜ ਕਹਿੰਦੇ ਵੀ ਬੁਲਾਉਣ ਚਲਾਉਣ ਨਾਲ ਗੱਲ ਕਰਨ ਵਾਲ ਆਪਣੇ ਬਗਾਨੇ ਤੋਂ ਪਤਾ ਚੱਲ ਜਾਂਦਾ ਹੈ, ਇਸ ਕਰਕੇ ਤੈਨੂੰ ਬੁਲਾਇਆ ਸੀ। ਪਰ ਅੰਦਰ ਸ਼ੰਕਾ ਜੀ ਰਹਿ ਗਈ ਵੀ ਬੁਲਾਇਆ ਤਾਂ ਸੀ, ਗੱਲ ਤਾਂ ਕੋਈ ਕਰੀ ਕਰਾਈ ਨਹੀਂ ਹੈ। ਤੇ ਉਦੋਂ ਬਾਅਦ ਫਿਰ ਭਾਈ ਬਾਲਾ ਜੀ ਨੇ ਕਿਹਾ ਕਿ ਮਹਾਰਾਜ ਬੁਲਾਤਾ ਲਿਆ ਸੀ, ਗੱਲ ਤਾਂ ਠੀਕ ਹੈ, ਕਹਿੰਦੇ ਗਲਤਾਂ ਨੂੰ ਕੋਈ ਤੁਸੀਂ ਆਖੀ ਨਹੀਂ ਹੈ। ਮਹਾਰਾਜ ਕਹਿੰਦੇ ਬਸ ਸਾਨੂੰ ਮਿਲਣ ਦੀ ਡੇਰੀ ਸੀ, ਕੱਲ ਨੂੰ ਦੇਖੀ ਕੈਸਾ ਰੰਗ ਚੜਦਾ ਹੈ, ਇਹ ਪਿਛਲੇ ਸਮੇਂ ਦਾ ਬਹੁਤ ਤਕੜਾ ਜਪ ਤਪ ਕਮਾਈ ਕੀਤੀ ਹੋਈ ਹੈ, ਬਸ ਸਾਨੂੰ ਮਿਲਣ ਦੀ ਦੇਰੀ ਸੀ, ਕੱਲ ਨੂੰ ਦੇਖੀ। ਉਹ ਬਸ ਮਹਾਰਾਜ ਦੇ ਦਰਸ਼ਨ ਕਰਨ ਦੀ, ਬਚਨ ਕਰਨ ਦੀ ਦੇਰੀ ਸੀ, ਉਹਦੇ ਅੰਦਰ ਖਿੱਚ ਧੂ ਜੀ ਪੈਣ ਲੱਗ ਗਈ ਵੀ ਕੱਲ ਨੂੰ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿਚ ਆਪਾਂ ਛੇਤੀ ਚਲੇ ਜਾਣਾ ਹੈ। ਤੜਕੇ ਹੀ ਉੱਠਿਆ ਹੈ, ਮੱਖਣ ਦਾ ਉਹ ਮੱਘਾ ਜਾ ਲੈ ਕੇ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆ ਪੁੱਜਿਆ। ਕਹਿੰਦਾ ਮਹਾਰਾਜ ਛਕੋ। ਗੁਰੂ ਮਹਾਰਾਜ ਕਹਿੰਦੇ ਵੀ ਮਾਂ ਪਿਓ ਦੇ ਪਿੱਛੇ ਤੋਂ ਬਗੈਰ ਝੂਰੀ ਮੱਖਣ ਲੈ ਕੇ ਆਇਆ, ਹੁਣ ਅਸੀਂ ਛਕਣਾ, ਇਹ ਲੈ ਜਾ, ਨਾਲੇ ਤਾਂ ਤੈਨੂੰ ਮਾਰਨ ਕੁੱਟਣਗੇ, ਬਾਕੀ ਇਹ ਚੋਰੀ ਹੈ, ਇਹ ਨਹੀਂ ਅਸੀਂ ਛਕਣਾ ਹੈ। ਉੱਥੇ ਲੱਗਿਆ ਧਾਹਾਂ ਮਾਰ ਕੇ ਰੋਣ, ਉਸ ਸਵੇਰੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਬਾਲਕੇ ਅਸੀਂ ਤੈਨੂੰ ਕੋਈ ਚੰਗੀ ਗੱਲ ਕਹੀ, ਮਾੜੀ ਤਾਂ ਨੀ ਕਹੀ? ਹੁਣ ਤੂੰ ਇਹ ਚੁੱਕ ਲਿਆ ਚੋਰੀ, ਤੇ ਮਾਂ ਪਿਓ ਨੂੰ ਲੱਗਿਆ ਤੈਨੂੰ ਘੂਰਨਗੇ ਕੁੱਟਣਗੇ, ਗੱਲ ਤਾਂ ਤੈਨੂੰ ਠੀਕ ਆਖੀ ਹੈ। ਕਹਿਣ ਲੱਗਿਆ, ਮਹਾਰਾਜ ਮਾਂ ਪਿਓ ਤੋਂ ਜਦੋਂ ਕੁੱਟਣਗੇ ਉਹਨੂੰ ਬੋਲੇਗੀ, ਪਹਿਲਾਂ ਤੁਸੀਂ ਤਾਂ ਹੁਣ ਬਹੁਤ ਤਕੜਾ ਮਾਰਤਾ ਹੈ, ਬਹੁਤ ਕੁੱਟਤਾ ਹੈ। ਕਹਿੰਦੇ ਤੇਰੇ ਕੁਛ ਨੀ ਕਿਹਾ, ਤੈਨੂੰ ਗੱਲ ਹੀ ਆਖੀ ਹੈ। ਕਹਿੰਦੇ ਮਹਾਰਾਜ ਜਿਹੜਾ ਬੱਚਨ ਕਿਹਾ ਇਹ ਬਹੁਤ ਵੱਡੀ ਸਜ਼ਾ ਦੇਤੀ ਹੈ। ਇਹ ਸਜ਼ਾ ਕੀ? ਕਹਿੰਦੇ ਮਹਾਰਾਜ ਦੇਖੋ, ਪਹਿਲਾਂ ਤੁਸੀਂ ਦੀਵਾ ਜਗਾਇਆ ਸੀ, ਤੁਹਾਨੂੰ ਚਾਹੀਦਾ ਸੀ ਇਹਦੇ ਵਿੱਚ ਹੋਰ ਤਕੜਾ ਤੇਲ ਪਾਉਂਦੇ, ਇਹਦੀ ਬੱਤੀ ਤਾਂ ਉੱਚੀ ਕਰਦੇ, ਇਹਨੂੰ ਹੋਰ ਜਗਾਉਂਦੇ, ਤੇ ਤੁਸੀਂ ਮਹਾਰਾਜ ਹੁਣ ਜਮੇ ਬੁਝਾਇਆ ਚਾਹੁੰਦੇ ਹੋ, ਇਸ ਕਰਕੇ ਤੂੰ ਹੋਰ ਵੱਡੀ ਸਜ਼ਾ ਕੀ ਹੈ? ਮਹਾਰਾਜ ਹੱਸ ਕੇ ਕਹਿੰਦੇ, ਵੀ ਦੇਖਣ ਨੂੰ ਤਾਂ ਬਾਲਕਾ ਲੱਗਦਾ ਹੈ, ਤਾਂ ਤੂੰ ਬਿਰਧਾਂ ਵਰਗੇ ਬਚਨ ਕਰਦਾ ਹੈ, ਵੱਡਿਆਂ ਵਾਂਗੂ ਬਚਨ ਸਿਆਣੇ ਬੋਲਦਾ ਹੈ। ਇੰਨੇ ਬਚਨ ਕਹਿਣ ਦੀ ਦੇਰੀ ਸੀ, ਉਹ ਫਿਰ ਬਾਲਕਾ ਨਹੀਂ ਰਿਹਾ, ਸਿਰ ਦੇ ਸਾਰੇ ਕਿਸੇ ਦੇ ਚਿੱਟੇ ਹੋ ਗਏ। ਇਸ ਤਰ੍ਹਾਂ ਹੀ ਦੱਸੇ ਵੀ ਬਿਲਕੁਲ ਹੀ ਇਹ ਬਿਰਧ ਹੋ ਗਿਆ। ਉਧਰ ਮਾਂ ਪਿਓ ਲੱਭਦੇ ਲਭਾਉਂਦੇ ਆਏ, ਪਤਾ ਲੱਗਿਆ ਵੀ ਗੁਰੂ ਮਹਾਰਾਜ ਕੋਲ ਜਾ ਬੈਠਾ ਹੈ। ਉੱਥੇ ਜਾ ਕੇ ਕਹਿੰਦੇ ਵੀ ਸਾਡਾ ਬੱਚਾ ਆਇਆ ਸੀ। ਕਹਿੰਦੇ ਉਹ ਬੈਠਾ ਸੰਗਤ ਵਿੱਚ, ਦੇਖ ਲਓ, ਪਛਾਣ ਲਓ। ਦੇਖੇ ਅੱਖਾਂ ਮੀਚੀਆਂ ਜਿਵੇਂ ਬੁੱਢਾ ਹੁੰਦਾ ਹੈ, ਦਿਸਿਆ ਬੁੱਢੇ ਤੋਂ ਕਿਸੇ ਨੇ ਕਰਾਉਣਾ ਹੈ, ਵੇਖ ਵੂ ਕੇ ਵੀ ਇਹ ਤਾਂ ਹੁਣ ਬੁੱਢਾ ਹੋ ਗਿਆ ਤਾਂ ਕੀ ਕਰਾਉਣਾ ਹੈ। ਉਹ ਮੁੜ ਮੁੜ ਗਏ ਸਰ, ਇਹ ਫਿਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹੇ ਤਾਂ ਕੌਤਕ ਹੀ ਸੀ ਨਾ ਸਾਰਾ ਰੰਗ ਲਾਉਣ ਦਾ। ਇਸ ਕਰਕੇ ਇੱਥੇ ਉਹ ਕਵੀ ਸੰਤੋਖ ਸਿੰਘ ਜੀ ਇਸ਼ਾਰਾ ਦੇਵੀ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਸਿੱਖ ਹੋਇਆ ਸੀ, ਨਿਹਾਲ ਹੋਇਆ ਸੀ।
ਖਸਟਮ ਹਰ ਗੋਬਿੰਦ ਗੁਰ ਜੋਇਓ,
ਦੇਖ ਲੋ ਇਸ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਦਰਸ਼ਨ ਕੀਤੇ, ਭਾਵ ਛੇ ਪਾਤਸ਼ਾਹ ਦੇ ਦਰਸ਼ਨ ਕੀਤੇ। ਇਸ ਨੇ ਆਪਣੀ ਜ਼ਿੰਦਗੀ ਵਿੱਚ
ਖਸ਼ਟ ਗੁਰਨ ਕੇ ਚਲਤ ਨਿਹਾਰੇ,
ਛੇ ਸਤਿਗੁਰਾਂ ਦੇ ਜੋ ਜੋ ਕੋਈ ਕੌਤਕ ਸੀ ਸਾਰੇ ਨੇ ਦੇਖੇ,
ਰਹਿਓ ਸਮੀਪੀ ਗਿਆਨ ਉਦਾਰੇ,
ਛੇ ਸਤਿਗੁਰਾਂ ਤੱਕ ਉਹਨਾਂ ਦੀ ਹਜ਼ੂਰੀ ਵਿੱਚ ਰਿਹਾ, ਉਹਨਾਂ ਦੀ ਆਗਿਆ ਵਿੱਚ ਰਿਹਾ, ਗਿਆਨ ਦੇ ਵਿੱਚ ਮਹਾਨ ਉਦਾਰ ਸੀ, ਸ੍ਰੇਸ਼ਟ ਸੀ ਬਾਬਾ ਬੁੱਢਾ ਸਾਹਿਬ
ਜਿਸ ਕੇ ਘਰ ਤੇ ਨਿਕ ਸਹਿ ਟੀਕਾ,
ਇਸ ਬਾਬਾ ਬੁੱਢਾ ਸਾਹਿਬ ਜੀ ਦੇ ਹੱਥਾਂ ਰਾਹੀਂ ਕਹਿੰਦੇ ਜਿਹੜਾ ਟਿੱਕਾ ਨਿਕਲਦਾ ਟਿੱਕਾ ਲਾਇਆ ਜਾਂਦਾ ਸੀ,
ਸੋ ਗੁਰ ਬਨਹਿ ਸਭਨ ਸੋ ਟੀਕਾ,
ਉਹੀ ਜਿਹਦੇ ਮੱਥੇ ਤੇ ਬਾਬਾ ਬੁੱਢਾ ਸਾਹਿਬ ਜੀ ਟਿੱਕਾ ਲਾ ਦਿਆ ਕਰਦੇ ਸੀ ਉਹੀ ਸ਼੍ਰੋਮਣੀ ਸਤਿਗੁਰੂ ਬਣ ਜਾਂਦਾ ਸੀ।
ਗੁਰ ਘਰ ਮਹਿ ਜਿਸ ਕੇ ਸਮ ਆਨ,
ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕਹਿੰਦੇ ਬਾਬਾ ਬੁੱਢਾ ਸਾਹਿਬ ਵਰਗਾ ਕੋਈ ਹੋਰ ਸਿੱਖ ਨਹੀਂ ਹੈਗਾ।
ਖੁਰਹਿ ਬਾਕ ਜਿਮ ਨਿਕ ਸਹਿ ਆਨ,
ਮੁੱਖੋਂ ਤੋਂ ਕੋਈ ਬਚਨ ਨਿਕਲੇ ਉਹ ਜਿਹੜਾ ਬਚਨ ਉਹਦਾ ਹੀ ਪੂਰਾ ਹੁੰਦਾ ਸੀ। ਜੇ ਮਾਤਾ ਗੰਗਾ ਜੀ ਨੂੰ ਕਹਿਤਾ ਗੁਰੂ ਕਿਆਂ ਨੂੰ ਕਿਚਨੋ ਭਜਣਾ ਪੈ ਗਈਆਂ ਤੜਕੇ ਤੜਕੇ ਤੇ ਭਜਣਾ ਪੈ ਗਈ, ਹਾਂ ਜਿਨ੍ਹਾਂ ਦੇ ਮੁੱਖ ਤੋਂ ਸਹਿਜੇ ਬਚਨ ਨਿਕਲਿਆ ਵਿਅਰਥ ਨਹੀਂ ਜਾਂਦਾ ਸੀ।
ਇੱਕ ਦਿਨ ਬੈਠੇ ਬਿਨੈ ਬਖਾਨੀ,
ਇੱਕ ਦਿਨ ਐਸੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਸੀ ਤੇ ਬੇਨਤੀ ਦੇ ਬਚਨ ਕਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ,
ਬਿਨੈ ਸਭ ਕੀ ਤੁਮ
ਜਾਤੇ, ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਦੇ ਬਿਨਾਂ ਕਹਿਣ ਤੋਂ ਤੁਸੀਂ ਸਭ ਕੁਝ ਜਾਣਦੇ ਹੋ, ਅੰਤਰਜਾਮੀ ਹੋ, ਮੈਨੂੰ ਕਹਿਣ ਦੀ ਤਾਂ ਕੋਈ ਲੋੜ ਨਹੀਂ, ਬਿਨਾਂ ਕਹਿਣ ਤੋਂ ਤੁਸੀਂ ਜਾਣਦੇ ਹੋ, ਤੁਸੀਂ ਤਾਂ ਸਾਰਿਆਂ ਦੀਆਂ ਦਿਲਾਂ ਦੀ ਜਾਣਦੇ ਹੋ।
ਆਪ ਮੈਂ ਗਮਨ ਚਾਹੋ ਨਿਜ ਨਗਰੀ,
ਪਰ ਫਿਰ ਵੀ ਮਹਾਰਾਜ ਆਪ ਜੀ ਦੀ ਆਗਿਆ ਲੈ ਕੇ ਹੁਣ ਮੈਂ ਆਪਣੇ ਨਗਰੀ ਵਿੱਚ ਜਾਇਆ ਚਾਹੁੰਦਾ, ਰਵਿਦਾਸ ਕੇ ਨਗਰ ਜਾਣਾ ਚਾਹੁੰਦਾ ਹਾਂ।
ਬੀਤ ਗਈ ਆਵਰਦਾ ਸਗਰੀ,
ਕਿਉਂਕਿ ਜਿੰਨੀ ਸਰੀਰ ਦੀ ਉਮਰ ਸੀ ਉਹ ਸਾਰੀ ਮਹਾਰਾਜ ਬੀਤ ਗਈ ਹੈ, ਪੂਰੀ ਜੀ ਹੋਈ ਲੱਗ ਜਾਂਦੀ ਹੈ।
ਕਿਰਪਾ ਸਿੰਧ ਇੱਕ ਬਾਰ ਅਬ ਦੀ ਜੈ,
ਕਿਰਪਾ ਦੇ ਸਮੁੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਕਿਰਪਾ ਕਰਕੇ ਖੁਸ਼ ਹੋ ਕੇ ਮੈਨੂੰ ਇੱਕ ਵਰ ਦੇ ਦੇਵੋ।
ਮੋਹੇ ਮਨੋਰਥ ਕੋ ਸਫਲੀ ਜੈ,
ਬਾਕੀ ਮੇਰੇ ਮਨ ਦਾ ਜਿਹੜਾ ਫੁਰਨਾ ਉਹ ਵੀ ਮਹਾਰਾਜ ਪੂਰਾ ਕਰ ਦੇਈਏ।
ਸੁਣ ਸ੍ਰੀ ਹਰਗੋਬਿੰਦ ਬਖਾਨਾ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ,
ਤੁਮ ਤੇ ਨਹਿ ਅਦੇ ਹਮ ਜਾਨਾ।
ਬਾਬਾ ਬੁੱਢਾ ਸਾਹਿਬ ਅਸੀਂ ਜਾਣ ਲੈ, ਐਸਾ ਤਾਂ ਕੋਈ ਪਦਾਰਥ ਹੈ ਨਹੀਂ ਹੈ ਵੀ ਜਿਹੜਾ ਅਸੀਂ ਮੰਗਣ ਤੋਂ ਤੈਨੂੰ ਨਾ ਦੇਈਏ, ਜੋ ਚਾਹੁੰਦਾ ਮੰਗਲਾ ਦੇਵਾਂਗੇ।
ਤਨ ਮਨ ਧਨ ਜੇਤਿਕ ਹੈ ਮੇਰੇ।
ਹਾਂ, ਉਸ ਵੇਲੇ ਸਤਿਕਾਰ ਕਰਦੇ ਹੋਏ ਵਚਨ ਕਹਿਣ ਲੱਗੇ, ਜਿਹੜਾ ਸਾਡੇ ਕੋਲੇ ਸਰੀਰ ਹੈ, ਆ ਸਰੀਰ ਦੇ ਅੰਦਰ ਮਨ ਹੈ, ਆ ਸਰੀਰ ਦੇ ਨਾਲ ਜਿਹੜਾ ਕੋਈ ਧਨ ਸੰਬੰਧ ਰੱਖਦਾ, ਸਾਡੇ ਜਿੰਨਾ ਕੋਈ ਖਜ਼ਾਨਾ ਪਿਆ ਮਾਇਆ ਦਾ,
ਕਿਰਪਾ ਆਪ ਕੀ ਤੇ ਨਿਤ ਹੇਰੇ।
ਇਹਦਾ ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਵੇਖਦੇ ਹਾਂ ਵੀ ਇਹ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਤੇ ਤੁਹਾਡਾ ਹੀ ਹੈ।
ਮੋਕਾਹ ਸੇਵਕ ਆਪਣ ਪਛਾਣਾ ਹੋ।
ਬਾਬਾ ਬੁੱਢਾ ਸਾਹਿਬ ਜੀ, ਸਾਨੂੰ ਤਾਂ ਤੁਸੀਂ ਆਪਣਾ ਸੇਵਕ ਹੀ ਪਛਾਣ ਲਓ।
ਜਿਮ ਚਾਹਤ ਤਿਮ ਹੁਕਮ ਬਖਾਨਾ ਹੋ।
ਤੁਸੀਂ ਬੇਨਤੀਆਂ ਕੀ ਕਰਨੀਆਂ, ਅਸੀਂ ਸੇਵਕ ਹਾਂ, ਤੁਸੀਂ ਸਾਡੇ ਮੁਖੀ ਹੋ, ਜਿਵੇਂ ਚਾਹੁੰਦੇ ਹਾਂ ਸਾਨੂੰ ਹੁਕਮ ਕਰੋ।
ਸੁਣਤ ਬ੍ਰਿਧ ਨੇ ਕੀਏ ਵਡਿਆਈ।
ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਚਨ ਸੁਣ ਕੇ ਫਿਰ ਵਡਿਆਈ ਕੀਤੀ।
ਇਹੀ ਰੀਤ ਰਾਵਰ ਬਨ ਆਈ।
ਇਸ ਤਰ੍ਹਾਂ ਦੀ ਰੀਤੀ ਆਪ ਜੀ ਨੂੰ ਹੀ ਬਣ ਆਉਂਦੀ ਹੈ।
ਅਬ ਕੁਛ ਨਹੀਂ ਸਨਾਤਨ ਹੈ।
ਕੋਈ ਨਵੀਂ ਰੀਤੀ ਮਰਜ਼ਾਦਾ ਛੋੜੋ, ਇਹ ਤਾਂ ਪਹਿਲਾਂ ਤੋਂ ਪੁਰਾਤਨ ਹੀ ਹੈ।
ਵੇਦ ਪੁਰਾਣ ਸੰਤ ਸਭ ਕਹੈ।
ਹਾਂ, ਵੇਦ ਵੀ 18 ਪੁਰਾਣ ਵੀ ਸਾਰੇ ਸਾਧੂ ਸੰਤ ਕਹਿੰਦੇ ਹੈ।
ਜਨ ਕੀ ਆਪਣੇ ਤੇ ਅਧਿਕਾਰੀ।
ਜਿਹੜਾ ਆਪਣਾ ਸੇਵਕ ਹੁੰਦਾ ਹੈ, ਆਪਣੇ ਸੇਵਕ ਤੋਂ ਆਪਣੇ ਸੇਵਕ ਦੀ ਆਪਣੇ ਨਾਲੋਂ ਜ਼ਿਆਦਾ ਜਿਹੜੀ ਅਧਿਕਤਾ ਹੈ, ਵਿਸ਼ੇਸ਼ਤਾ ਵਡਪੁਣਾ ਹੈ।
ਕਰਤ ਕਿਰਪਾ ਕਰਤ ਕਿਰਪਾ ਕਰ ਸਭ ਲੱਖ ਪਾਈ।
ਕਿਰਪਾ ਕਰਕੇ ਆਪਣੇ ਜਨਾਂ ਦੀ ਆਪਣੇ ਤੋਂ ਜ਼ਿਆਦਾ ਵਿਸ਼ੇਸ਼ਤਾ ਤੁਸੀਂ ਕਰਦੇ ਹੋ, ਉਹਨੂੰ ਜ਼ਿਆਦਾ ਵੱਡਾ ਜਨਾਉਂਦੇ ਆ। ਇਸ ਤਰ੍ਹਾਂ ਇਹ ਜਾਣ ਪਾਇਆ ਜਾਂਦਾ, ਇਹ ਜਾਣਿਆ ਜਾਂਦਾ ਹੈ।
ਆਪਣੋ ਪ੍ਰਾਣ ਰਣ ਮਹਿ ਕਰ ਕਾਚਾ।
ਦੇਖੋ, ਦੁਆਪਰ ਦੇ ਵਿੱਚ ਜਦੋਂ ਕ੍ਰਿਸ਼ਨ ਜੀ ਹੋਏ ਹੈ, ਉਹਨਾਂ ਦੇ ਅੰਦਰ ਵੀ ਆਪ ਜੀ ਦੀ ਕਲਾ ਵਰਦੀ। ਉਹਦੇ ਵਿੱਚ ਕਹਿੰਦੇ ਆਪਣਾ ਭਗਵਾਨ ਨੇ, ਕ੍ਰਿਸ਼ਨ ਜੀ ਨੇ ਜਿਹੜਾ ਪ੍ਰਣ ਕੀਤਾ ਸੀ ਵੀ ਮੈਂ ਕੋਈ ਸ਼ਸਤਰ ਨਹੀਂ ਚੱਕਾਂਗਾ, ਕੋਈ ਸ਼ਸਤਰ ਨਹੀਂ ਚਲਾਵਾਂਗਾ, ਕਹਿੰਦੇ ਆਪਣਾ ਜਿਹੜਾ ਪ੍ਰਣ ਕੀਤਾ ਉਹ ਕੱਚਾ ਕਰ ਲਿਆ, ਨਿਸ਼ਫਲ ਕਰ ਲਿਆ ਸੀ।
ਭੀਖਮ ਕੋ ਨਿਰਬਾਹਿਓ ਸਾਚਾ।
ਆਪਣਾ ਜਿਹੜਾ ਸੇਵਕ ਭੀਸ਼ਮ ਪਤਾਮਾ ਸੀ, ਉਹਦਾ ਜਿਹੜਾ ਪ੍ਰਣ ਸੱਚਾ ਕਰਕੇ ਨਿਭਾਇਆ। ਉਸ ਸੇਵਕ ਨੇ ਪਿਆਰੇ ਨੇ ਕਿਹਾ ਵੀ ਤੁਹਾਨੂੰ ਭਗਵਾਨ ਮੈਂ ਹੱਥਾਂ ਵਿੱਚ ਸ਼ਸਤਰ ਫੜਾ ਦੇਣਾ, ਚਲਵਾ ਦੇਣਾ, ਤੁਸੀਂ ਕਹਿੰਦੇ ਫੜਨਾ ਨੀ, ਤੁਹਾਨੂੰ ਚਲਾਓਗੇ। ਇਸ ਤਰ੍ਹਾਂ ਉਹ ਜਦੋਂ ਅਰਜਨ ਦੇ ਫਿਰ ਛੱਕੇ ਛਡਾਤੇ ਨਾ, ਸਭੂਤਨੀ ਭੁਲਾ ਦਿੱਤੀ। ਫਿਰ ਉਸ ਵੇਲੇ ਕ੍ਰਿਸ਼ਨ ਜੀ ਨੂੰ ਕਹਿੰਦਾ, ਮਹਾਰਾਜ ਜਦੋਂ ਇਹਨਾਂ ਭਿਸ਼ਮਾਂ ਨੇ ਜਮੇ ਹੀ ਮੈਨੂੰ ਮਾਰਤਾ, ਫੇਰ ਹੀ ਕੁਝ ਕਰੋਗੇ? ਮਾੜਾ ਮੋਟਾ ਕੁਝ ਕਰੋ, ਹੱਥ ਚਲਾਓ, ਮੈਂ ਤਾਂ ਮਰ ਚੱਲਿਆ। ਉਸ ਵੇਲੇ ਫਿਰ ਕ੍ਰਿਸ਼ਨ ਭਗਵਾਨ ਜੀ ਜਿਹੜਾ ਰਸ ਜਾ ਪਹੀਆ ਜਾ ਨਾ ਲੈ ਕੇ ਸੁਦਰਸ਼ਨ ਚੱਕਰ ਲੱਗ ਗਏ ਘਬਾਉਣ, ਉਧਰ ਨੂੰ ਸਿੱਟਿਆ ਭੀਸ਼ਮ ਪਤਾਮੇ ਵੱਲ ਨੂੰ ਘਕਾ ਕੇ ਸੁਦਰਸ਼ਨ ਚੱਕਰ ਨੂੰ ਪਹੀਆ ਜਾ ਲਾ। ਉੱਥੇ ਹਥਿਆਰ ਭੀਸ਼ਮ ਪਤਾਮਾ ਨੇ ਛੱਡਤੇ ਸਿਰ ਤੇ, ਕਹਿੰਦੇ ਬਸ ਕੋਈ ਜੰਗ ਜੁੰਗ ਤਾਂ ਕਰਨਾ ਨਹੀਂ ਸੀ ਤੁਸੀਂ, ਭਗਵਾਨ ਕਹਿੰਦੇ ਵੀ ਸ਼ਸਤਰ ਫੜਨਾ ਨੀ ਚਲਾਉਣਾ ਨਹੀਂ ਹੈ, ਤੇ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਦਿਖਾਊ, ਜੋ ਵਚਨ ਪੂਰਾ ਹੋ ਗਿਆ ਤੁਸੀਂ ਫੜ ਲਿਆ, ਚਲਾਤਾ, ਬਸ ਕੋਈ ਨੀ ਹੈ, ਹੁਣ ਕੋਈ ਮਰ ਜਾਏ ਕੋਈ ਚੌਪ ਪਏ। ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਪਰਣ ਜਿਹੜਾ ਪਹਿਲੇ ਉਹ ਦੁਆਪਰ ਵਿੱਚ ਕੀਤਾ, ਉਹਨੂੰ ਕੱਚਾ ਕਰ ਲਿਆ, ਸੇਵਕ ਦੇ ਵਚਨ ਨੂੰ ਪੂਰਾ ਕੀਤਾ, ਨਵਾਇਆ ਸੀ।
ਇਤੇ ਆਦਿਕ ਕੇਤੇ ਕਥਲ ਭਾਨੀ ਹੈ।
ਆਦਿਕ ਕਹਿੰਦੇ ਕਿੰਨੇ ਥਾਵਾਂ ਦੇ ਵਿੱਚ ਜਿਹੜੇ ਹੋਏ, ਮੇਰੀ ਬੰਦ ਦੀ ਭਗਤ ਛਡਾਵਾ, ਬੰਦ ਭਗਤ ਨੇ ਛੁੱਟਾ ਮੋਹੇ, ਇਕ ਸਮਾਂ ਮੋਕੋ ਗੋਗਮ ਬਾਂਧਾ ਤੋਫਨ ਮੋਪੈ ਜਵਾਬ ਨਾ ਹੋਏ। ਇਸ ਤਰ੍ਹਾਂ ਮੇਰੀ ਕੀਤੀ ਜਿਹੜੀ ਮਰਜ਼ਾਦਾ ਹੈ ਉਹਨੂੰ ਮੇਰੇ ਭਗਤ ਨੇ ਉਹ ਕਹਿੰਦੇ ਛੁਡਾ ਦਿੰਦੇ। ਜਿਹੜੀ ਭਗਤ ਕੋਈ ਮਰਜ਼ਾਦਾ ਬਣਦੇ ਉਸ ਸਮੇਂ ਤੋਂ ਨਹੀਂ ਛੁੱਟਦੀ ਹੈ। ਕਹਿੰਦੇ ਇੱਕ ਸਮੇਂ ਮੇਰੇ ਸੇਵਕ ਪਿਆਰੇ ਭਗਤ ਮੈਨੂੰ ਫੜ ਕੇ ਨੂੜ ਲੈਣ ਬੰਨ ਲੈਣ, ਮੇਰੇ ਪਾਸੋਂ ਕੋਈ ਜਵਾਬ ਨਹੀਂ ਹੁੰਦਾ ਵੀ ਮੈਥੋਂ ਕੀ ਭਗਤੋਂ ਗਲਤੀ ਹੋ ਗਈ, ਤੁਸੀਂ ਮੈਨੂੰ ਨੂੜ ਲਿਆ ਮੈਨੂੰ ਬੰਨ ਲਿਆ ਹੈ। ਕਹਿੰਦੇ ਸਾਥੋਂ ਕੋਈ ਬੋਲ ਨਹੀਂ ਹੁੰਦਾ ਹੈ, ਐਸਾ ਕਹਿੰਦੇ ਪਰਣ ਹੈ ਤੁਹਾਡਾ ਵੀ ਸੇਵਕਾਂ ਨੂੰ ਮਹਾਨ ਜਣਾਉਂਦੇ ਹੋ ਤੁਸੀਂ।
ਅੰਤ ਨ ਪਾਏ ਸਤ ਹੈ ਜੇ ਗਾਨੀ ਹੈ,
ਜੇ ਗਿਣਨ ਲੱਗ ਪਈ ਉਹਨਾਂ ਦਾ ਅੰਤ ਨਹੀਂ ਪਾਇਆ ਜਾਵੇ। ਕਿੰਨੇ ਭਗਤਾਂ ਨੂੰ ਕਿੰਨੇ ਸੇਵਕਾਂ ਨੂੰ ਆਪਣੇ ਤੋਂ ਤੁਸੀਂ ਮਹਾਨ ਜਣਾਇਆ ਵਡਿਆਇਆ ਮਹਾਨ ਕੀਤਾ ਹੈ।
ਮਨ ਮੇਰੇ ਮੈਂ ਬਸ ਹੋ ਗੁਸਾਈ,
ਇਹ ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਮੇਰੇ ਮਨ ਵਿਚ ਵੀ ਵਸ ਰਹੇ ਹੋ।
ਸਥਿਰ ਸੁਮੇਰ ਸਮਾਨ ਸਦਾਈ,
ਜੇ ਸਮੇਰ ਪਰਬਤ ਸਥਿਤ ਹੁੰਦਾ ਮੇਰੇ ਮਨ ਵਿਚ ਟਿੱਕੇ ਵਸ ਰਹੇ ਹੋ।
ਜਬ ਮੇਰੋ ਕਬ ਆਏ ਸੰਦੇਸ਼ਾ,
ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂ ਜਦੋਂ ਕਿਤੇ ਮੇਰੇ ਵੱਲੋਂ ਆਪ ਜੀ ਦੇ ਕੋਲ ਕੋਈ ਸੁਨੇਹਾ ਆਇਆ।
ਸੁਣੋ ਗਰੀਬ ਨਿਵਾਜ ਅਸ਼ੇਸ਼ਾ,
ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਜੀ ਤੁਸੀਂ ਉਸ ਸੁਨੇਹੇ ਨੂੰ ਸੁਣ ਕੇ ਸਭ ਤਰ੍ਹਾਂ ਨਾਲ
ਤਬ ਜਿਉ ਕਿਉ ਕਰ ਦਰਸ਼ਨ ਦੀਜੈ,
ਮਹਾਰਾਜ ਜਿਵੇਂ ਵੀ ਹੋਇਆ ਜਿਵੇਂ ਕਿਵੇਂ ਕਰਕੇ ਮੇਰੇ ਨਗਰ ਵਿਚ ਆ ਕੇ ਮੈਨੂੰ ਜਰੂਰ ਦਰਸ਼ਨ ਦੇ ਦੇਣੇ।
ਇਹ ਬੇਨਤੀ ਮੇਰੀ ਸੁਣ ਲੀਜੈ,
ਮਹਾਰਾਜ ਮੇਰੀ ਬੇਨਤੀ ਹੈ ਆਪ ਜੀ ਅੱਗੇ ਨੂੰ ਆਪ ਧਿਆਨ ਦੇ ਕੇ ਸੁਣ ਲਈਏ ਵੀ ਜਰੂਰ ਦਰਸ਼ਨ ਦੇਣੇ ਜਦੋਂ ਮੈਂ ਕੋਈ ਸੁਨੇਹਾ ਭੇਜਾਂ।
ਇਮ ਹੀ ਹੋਏ ਕਹਿਓ ਗੁਰ ਜਬੈ,
ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਕਹਿ ਦਿੱਤਾ ਵੀ ਬਾਬਾ ਬੁੱਢਾ ਸਾਹਿਬ ਜੀ ਇਸੇ ਤਰ੍ਹਾਂ ਹੋਏਗਾ, ਜਦੋਂ ਤੁਸੀਂ ਕੋਈ ਸੁਨੇਹਾ ਭੇਜੋਗੇ ਉਸੇ ਵੇਲੇ ਹਜੂਰੀ ਵਿਚ ਝਟਪਟ ਪਹੁੰਚਾਂਗੇ।
ਦੋਹ ਦੇਸ ਪਦ ਬੰਧਨ ਕਰ ਦਤਾ ਬੈ,
ਉਦੋਂ ਫਿਰ ਦੋਹਾਂ ਪਾਸਿਆਂ ਤੋਂ ਇਕ ਦੂਸਰੇ ਨੂੰ ਨਮਸਕਾਰਾਂ ਕੀਤੀਆਂ ਗਈਆਂ ਹਨ।
ਜੋਧ ਅਜਿਤਾ ਜੀਵਾ ਤੀਨ,
ਜੋਧ ਜੀ ਭਾਈ ਅਜਿਤਾ ਜੀ ਭਾਈ ਜੀਵਾ ਜੀ ਇਹ ਤਿੰਨੇ ਗੁਰਸਿੱਖ,
ਤਿੰਨੋ ਗੁਰੂ ਕੋ ਬੰਧਨ ਕੀਨ,
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ।
ਚਾਰੋਂ ਚੱਲੇ ਖੁਸ਼ੀ ਕੋ ਪਾਏ,
ਚਾਰੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਭਾਈ ਜੋਰ ਜੀ ਭਾਈ ਜਿੱਤਾ ਜੀ ਭਾਈ ਜੀਵਾ ਜੀ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰਕੇ ਚੱਲੇ।
ਸਿਮਰਤ ਸ੍ਰੀ ਨਾਨਕ ਸੁਖਦਾਏ,
ਰਸਤੇ ਵਿਚ ਜਾਂਦੇ ਜੋ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਚੇਤੇ ਕਰ ਰਹੇ।
ਲੱਖ ਕੈ ਰੁਖ ਗੁਰ ਕੋ ਗੁਰਦਾਸ,
ਸਵੇਰੇ ਭਾਈ ਗੁਰਦਾਸ ਜੀ ਦਾ ਜਿਹੜਾ ਖਿਆਲ ਜਾਣ ਕੇ ਸਤਿਗੁਰੂ ਜੀ ਨੇ
ਕਰਿਓ ਬਾਸ ਸੁਖ ਰਾਸਹਿ ਪਾਸ,
ਮਹਾਰਾਜ ਦਾ ਖਿਆਲ ਜਾਣ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਆਪਣੇ ਕੋਲ ਰੱਖਿਆ ਚਾਹੁੰਦੇ ਹੈ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਹੀ ਭਾਈ ਗੁਰਦਾਸ ਜੀ ਨੇ ਵਾਸਾ ਕਰ ਲਿਆ, ਰਹਿਸ਼ ਕਰ ਲਈ, ਰਹਿ ਪਿਆ ਹੈ।
ਬ੍ਰਿਧ ਕੋ ਵਿਦਾ ਕਰਨ ਤੇ ਸਵੇਰੇ,
ਸਵੇਰੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਿਦਾ ਕਰਨ ਵਾਸਤੇ
ਚੱਲੇ ਗੁਰੂ ਸੰਗ ਸਿੱਖ ਕਨੇਰੇ,
ਹਰਗੋਬਿੰਦ ਸਾਹਿਬ ਜੀ ਵੀ ਹੋਰ ਬੇਅੰਤ ਸਿੱਖ ਨਾਲ ਚੱਲੇ ਹਨ।
ਗਏ ਦੂਰ ਲੱਗ ਬ੍ਰਿਧ ਥਿਰ ਹੋਇਓ,
ਦੂਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਗਏ ਹਨ, ਅਖੀਰੀ ਫਿਰ ਬਾਬਾ ਬੁੱਢਾ ਸਾਹਿਬ ਜੀ ਟਿਕ ਗਏ ਹਨ।
ਸਤਿਗੁਰ ਪਾਇਨ ਆਵਤ ਜੋਇਓ,
ਚਾਚੀ ਮਾਰ ਕੇ ਦੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਨੰਗੇ ਪੈਰੀ ਪੈਦਲੀ ਪਿੱਛੇ ਪਿੱਛੇ ਚਲੇ ਆ ਰਹੇ ਹਨ।
ਕਰਤ ਪਰਸਪਰ ਬੰਧਨ ਭਲੇ,
ਜਿਹੜੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜੇ ਹੈ, ਇਧਰ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜਦੇ ਇੱਕ ਦੂਸਰੇ ਨੂੰ ਨਮਸਕਾਰਾਂ ਕੀਤੀਆਂ ਹਨ।
ਗੁਰ ਕੋ ਮੋਰ ਅਗਾਰੀ ਚੱਲੇ,
ਬੇਨਤੀ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਵਾਪਸ ਮੁੜ ਜਾਓ, वापस मुड़ के ते फिर बाबा बुढ़ा साहिब जी अगे नु चल पए ने
दोहरा ग्राम नाम रामदास के
रामदास के नगर जो है
वृद्ध के सदन सदाए
इत्थे बाबा बुढ़ा साहिब रामदास के नगर विच मकान बने हुए सन
तह को पहुंचे जाए कर
रामदास के नगर विच जा पहुंचे हन
गुर गुण भान समदाए
गुरु महाराज दे बेंती गुणा नु कहंदे होए कथन करदे होए
चौपाई श्री हर गोबिंद सब सुख साजे
जो सतगुरु हर गोबिंद साहिब जी सारे तरह दे सुखा नु कहंदे सजाउण वाले है बख्शण वाले है
श्री हर गोबिंद पुरे बिराजे
इस नगर दा नाम हर गोबिंदपुरा रखिया उत्थे विराजमान हो रहे
संगत देश विदेशन आवे
हर गोबिंदपुरे नगर विच देसा प्रदेशा तो संगतां चल चल के आउंदियां हन
अनक अकोरन को अर पावे
हर गोबिंद साहिब जी दीवान विच बैठते संगत अनेक तरह जिहड़ियां भेटा मार पदियां हन
मनो कामना पाए सिधारे
अपने मन दे विच कामना हन खाशा इच्छा उपा के जांदियां संगत
जह कह सतगुर सुजस उचारे
जिथे किथे जांदियां होईयां सतगुरु हर गोबिंद साहिब दा श्रेष्ठ जस उचार दियां
एक आवत एक जात सदन को
गुरु महाराज दे दर्शन करके आर जा रहे जान दर्शन करन लई आ रहे एक दर्शन करके घरां नूं जा रहे
पिख गुर सादर चंद बदन को
जो गुरु हर गोबिंद साहिब दे सरदर दा जिवें पूर्णमासी दा चंद्रमा हुंदा है ऐसे मुख नूं वेख के अश्रू कत्ते दी महीने दी जिहड़ी रुत्तां नूं सरदरत कहिंदे है क्योंकि पहले महीनिया विच बारिश बुरश पा के फिर आकाश साफ सुथरा हुंदा है मिट्टी कट्टा खत्म होया फिर जदों अश्रू कत्ते दे महीने विच पूर्णमासी दा चंद्रमा रात नूं देखिया जांदा बहुत प्रकाश शुद्ध दिखदा है इस करके इत्थे सरदरत दा पूर्णमासी दा चंद्रमा गुरु महाराज दे मुख नूं तशबीह दित्ती है ਜਿਵੇਂ ਸਰਦਰ ਦਾ ਪੂਰਨਮਾਸੀ ਦਾ ਚੰਦਰਮਾ ਹੁੰਦਿਆਂ ਗੁਰੂ ਮਹਾਰਾਜ ਦਾ ਮੁੱਖ ਪੂਰਨਮਾਸੀ ਦੇ ਚੰਦਰਮਾ ਵਰਗਾ ਦੇ ਦਰਸ਼ਨ ਕਰਕੇ ਘਰਾਂ ਨੂੰ ਜਾਂਦੇ ਸਿੱਖ ਸੇਵਕ
ਇੱਕ ਦਿਨ ਚੜੇ ਅਖੇਰ ਕਰਨ ਕੋ
ਇੱਕ ਦਿਨ ਦੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਕਿਸੇ ਜੀਵ ਦੀ ਕਲਿਆਣ ਕਰਨ ਵਾਸਤੇ ਲੇਖਾ ਜੋਖਾ ਪੂਰਾ ਕਰਨ ਵਾਸਤੇ ਸ਼ਿਕਾਰ ਦਾ ਬਹਾਨਾ ਜਾ ਬਣਾ ਕੇ ਬਾਹਰ ਨੂੰ ਚੜ ਪਏ ਹਨ
ਲੇਕਾਰ ਜੁਰਰੇ ਬਾਜ ਨਰਨ ਕੋ
ਆਪਣੇ ਨਾਲ ਕਹਿੰਦੇ ਜੁਰੜੇ ਵੀ ਲੈ ਲਏ ਹਨ ਇਸੇ ਤਰ੍ਹਾਂ ਬਾਜ ਲੈ ਲਏ ਹੋਰ ਜਿਹੜੇ ਕੋਈ ਪੁਰਸ਼ ਵੀ ਲੈ ਲਏ ਨਾਲ
ਚੀਤੇ ਸਵਾਨ ਸੰਗ ਬਹੁ ਲੀਨ
ਹੋਰ ਚਿੱਤਰੇ ਜੇ ਸ਼ਿਕਾਰੀ ਕੁੱਤੇ ਜੇ ਬਹੁਤੇ ਨਾਲ ਲੈ ਲਏ ਹਨ
ਕਾਨਨ ਮਹਿ ਬੱਟ ਵਿਚਰਨ ਕੀਨ
ਜਿਹੜਾ ਮਹਾਨ ਸੰਘਣਾ ਜਾ ਜੰਗਲ ਉਹਦੇ ਵਿਚ ਸਤਿਗੁਰੂ ਨੇ ਵਿਚਰਨਾ ਕੀਤਾ ਫਿਰਨਾ ਤੁਰਨਾ ਕੀਤਾ
ਸੁਭਟ ਸੰਗ ਗਨ ਚੜੇ ਤੁਰੰਗ
ਜਿੰਨੇ ਵੀ ਸੂਰ ਵੀਰ ਆ ਸਾਰੇ ਆਪੋ ਆਪਣੇ ਘੋੜਿਆਂ ਤੇ ਨਾਲ ਹੀ ਚੜੇ ਹੋਏ ਹੈ
ਹਤੇ ਬ੍ਰਿੰਦ ਹੀ ਛੋਰ ਤੁਫੰਗ
ਬੰਦੂਕਾਂ ਵਿਚੋਂ ਗੋਲੀਆਂ ਚਲਾ ਚਲਾ ਕੇ ਬੇਨਤੀ ਜਿਹੜੇ ਜੀ ਮਾਰ ਮੁਕਾਏ
ਮ੍ਰਿਗਨ ਬਿਹੰਗਨ ਸ਼ੂਕ ਕਰਕਨੇ
ਹਰ ਨਹਾਨ ਪੰਛੀ ਹੈ ਸੂਰ ਹੈ ਬੇਨਤੀ
ਖੋਜ ਖੋਜ ਕਰ ਜਿਤ ਕਿਤ ਹਨੇ
ਲਭ ਲਭ ਕੇ ਜਿਥੋਂ ਕਿਥੇ ਸਾਰੇ ਮਾਰੇ ਸਾਰਿਆਂ ਦੀ ਕਲਿਆਣ ਕਰ ਦਿੱਤੀ
ਉਨ ਉੱਚੇ ਥਲ ਆਨ ਸੁਹਾਏ
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਬਿਆਸਾ ਨਦੀ ਦਾ ਉੱਚਾ ਥਾਂ ਹੈ ਉੱਥੇ ਆ ਸੋਭਨੀਕ ਹੋਏ
ਨਾਮ ਦਮਨ ਦਮਾ ਜਹਾਂ ਸੁਹਾਏ
ਜਿਸ ਦਾ ਨਾਮ दमनमा साहेब औथिया शुभ नीक होए
कांशी ते चल संगत आई
इधरों कहते कांशी दी तरफों बनारस दी तरफों संगत चल गई आई
दर्शन कर बे चाह बधाई
गुरु हरगोबिंद साहेब दे जाके दर्शन कर गई और संगत ने चाना बधाई है
एक सिख तिन महमत वंता
कांशी दी संगत विच एक जड़ा गुरु का सिख चंगा अकल वाला बुद्धि वाला सी
दर्शन को तूरन ललचंता
भाई महाराज दे जाके छेती दर्शन करियो कहंदे भोरा लालच करदा चाहुंदा सी
संगत छोर बिपासा पासी
इस करके जड़ा बुद्धिमान सिख है उन्हें संगत नूं तां ब्यासा नदी दे किनारे ही छड दित्ता
सुन सुध गयो जहां सुख रासी
ए खबर सार सुन के गया भी जिथे सुखां दे गुरु राम हरगोबिंद साहिब जी खजाने गए हुए जंगल वल नूं
आमिख मद नह अंगीकार है
जरा गुरु का सिख कच्चा पेला नहीं सी जिम्मे की सिख तो बन जाते बिचे शराब खाई खाई जाते बिचे मास बिचे सुखे सुखे पी जाने डोडे फीमा खाई जाते हजे भी सिख है गए ना ਇਹਦੇ ਇਹੋ ਜਿਹਾ ਸਿੱਖ ਕੋਈ ਇਹੋ ਜਿਹੇ ਨਸ਼ੇ ਖਾਣ ਵਾਲਾ ਹੈ ਨੀ ਸੀ
ਧਰਹਿ ਸੁਮਤ ਪਰ ਲੋਕ ਸੁਧਾਰੇ
ਕਹਿੰਦੇ ਸ੍ਰੇਸ਼ਟ ਮਤ ਧਾਰਨ ਕਰਦਾ ਸੀ ਪਰ ਲੋਕ ਨੂੰ ਸੁਵਾਰਨਾ ਚਾਹੁੰਦਾ ਸੀ
ਸ਼ੀਘਰ ਪਹੁੰਚਿਓ ਧਰੀ ਉਪਾਇਨ
ਐਸੇ ਮਹਾਨ ਗੁਰ ਸਿੱਖ ਨੇ ਸਤਿਗੁਰੂ ਦੀ ਹਜੂਰੀ ਛੇਤੀ ਪੂਜਨਾ ਕੀਤਾ ਤੇ ਜਾ ਕੇ ਭੇਟਾ ਰੱਖ ਦਿੱਤੀ
ਬੰਦਨ ਕੀਨ ਕਮਲ ਸੇ ਪਾਇਨ
ਜੋ ਗੁਰੂ ਹਰਗੋਬਿੰਦ ਸਾਹਿਬ ਦੇ ਕਮਲ ਵਰਗੇ ਚਰਨ ਕੂਲੇ ਉਹਨਾਂ ਤੇ ਜਾ ਨਮਸਕਾਰ ਕੀਤੀ
ਤਬ ਗੁਰ ਕੇ ਕਰ ਬਾਜ ਬਡੇਰਾ
ਇਹ ਸਿੱਖ ਨੇ ਕੀ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੱਥਾਂ ਵਿਚ ਬਾਜ ਹੈ
ਦੁਤੀਏ ਹੱਥ ਸੋ ਗਹੇ ਬਟੇਰਾ
ਦੂਜੇ ਹੱਥ ਵਿਚ ਮਹਾਰਾਜ ਨੇ ਉਹ ਬਟੇਰਾ ਜਾ ਫੜਿਆ ਹੋਇਆ
ਆਮਿਕ ਤਹਾ ਖੁਵਾਵਨ ਕਰੇ
ਜੋ ਬਟੇਰੇ ਦਾ ਜਿਹੜਾ ਮਾਸ ਜਾ ਨਾ ਉਹ ਆਪਣੇ ਬਾਜ ਨੂੰ ਸਤਿਗੁਰੂ ਜੀ ਖੁਆਣਾ ਕਰ ਰਹੇ
ਦੋਨੋਂ ਕਰ ਸੋਣਤ ਸੋ ਭਰੇ
ਇਸ ਕਰਕੇ ਦੋਵੇਂ ਜਿਹੜੇ ਹੱਥ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਦੇ ਹਨ ਖੂਨ ਦੇ ਨਾਲ ਲਹੂ ਨਾਲ ਭਰੇ ਪਏ ਲਿਬੜੇ ਪਏ
ਹੇਰਤ ਸਿੱਖ ਨੇ ਤਰਕ ਵਿਚਾਰੀ
ਮਹਾਰਾਜ ਦੇ ਹੱਥ ਤੇ ਖੂਨ ਨਾਲ ਲਿਬੜੇ ਜੇ ਬਟੇਰੇ ਨੂੰ ਬਾਜ ਨੂੰ ਖੂਨ ਹੋਏ ਦੇਖ ਕੇ ਸਿੱਖ ਨੇ ਤਰਕ ਜੀ ਕੀਤੀ
ਗਾਦੀ ਸ੍ਰੀ ਨਾਨਕ ਕੀ ਭਾਰੀ
ਲਗਾ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਭਾਰ ਗੁਰਤਾ ਗੱਦੀ ਸੀ
ਦਇਆ ਬਹੀਨ ਕਰਤ ਇਹ ਕਾਜਾ
ਗੁਰੂ ਹਰਗੋਬਿੰਦ ਸਾਹਿਬ ਜੀ ਕੰਮ ਜਾ ਕਰ ਰਹੇ ਤਾਂ ਦਇਆ ਤੋਂ ਬਿਨਾ ਕਰ ਰਹੇ ਆ ਬਟੇਰੇ ਦਾ ਮਾਸ ਬਾਜ ਨੂੰ ਖਵਾਈ ਜਾਂਦੇ ਹੱਥ ਖੂਨ ਨਾਲ ਲਿਬੜੇ ਪਏ
ਜਿਨ ਕੋ ਨਾਮ ਗਰੀਬ ਨਿਵਾਜਾ
ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਗਰੀਬ ਨਿਵਾਜ ਕਿਹਾ ਜਾਂਦਾ ਇੱਥੇ ਗਰੀਬ ਮਾਰ ਹੋ ਰਹੀ ਹੈ ਬਟੇਰੇ ਨੂੰ ਖਾਈ ਜਾ ਰਹੇ
ਕਾਂਸ਼ੀ ਤਜ ਕਰ ਦੂਰ ਕਨੇਰੇ
ਤਾਂ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਹੈ ਸਾ ਨਾਮ ਸੁਣ ਕੇ ਕਹਿੰਦੇ ਕਾਂਸ਼ੀ ਸ਼ਹਿਰ ਛੱਡ ਕੇ ਬੜੀ ਦੂਰ ਤੋਂ
ਆਏ ਇਹਾ ਰੀਤ ਅਸਹੇਰੇ
ਇਹਨਾਂ ਦੇ ਗਰੀਬ ਨਿਵਾਜ ਦੇ ਦਰਸ਼ਨ ਕਰਨ ਲਾਇ ਇੱਥੇ ਆ ਕੇ ਇਹੋ ਜਿਹੀ ਰੀਤੀ ਵੇਖ ਲਈਏ ਬਟੇਰਾ ਖਵਾਈ ਜਾਂਦੇ ਬਾਜ ਨੂੰ
ਇਮ ਗਿਣਤੀ ਮਨ ਗਿਣਤ ਮਹਾਨੀ
ਬੈਠਾ ਹੋਇਆ ਮਨ ਦੇ ਵਿੱਚ ਇਤਨਾ ਦਾ ਵਿਚਾਰਾਂ ਕਰ ਰਿਹਾ ਵੀ ਮਾੜਾ ਹੀ ਕੰਮ ਕਰੀ ਜਾ ਰਹੇ
ਸ੍ਰੀ ਗੁਰ ਹਰਗੋਬਿੰਦ ਸਾਹਿਬ ਜਾਨੀ
ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਦੀ ਸਾਰੀ ਦਿਲ ਦੀ ਜਾਣ ਲਈ ਵੀ ਤਰਕ ਕਰਦਾ ਬੈਠਾ
ਕਿਆ ਚਿਤਵਤ ਚਿਤ ਮੈਂ ਬਹੁ ਤਰਕਾ
ਮਹਾਰਾਜ ਕਹਿੰਦੇ ਉਹ ਚਿਤ ਵੀ ਤਰਕਾਂ ਜਿਹੀਆਂ ਕਰਕੇ ਦਲੀਲਾਂ ਜਿਹੀਆਂ ਕਰਕੇ ਕੀ ਸੋਚੀ ਜਾਂਦਾ ਤੂੰ
ਭੇਵ ਨ ਜਾਣ ਸਕਹਿ ਤੂੰ ਤੁਰਕਾ
ਜਿਹੜਾ ਬਟੇਰਾ ਜਾ ਸਾਡਾ ਬਾਜ ਹੈ ਇਹਦਾ ਪਹਿਲਾਂ ਤੂੰ ਭੇਤ ਨੀ ਜਾਣਦਾ ਵੀ ਇਹ ਪਿਛਲੇ ਜਨਮ ਚ ਕੀ ਸੀ
ਸੁਨਤ ਸਿੱਖ ਗੁਰ ਤੇ ਬਿਸਮਾਇਓ
ਸਵੇਰੇ ਜਿਹੜਾ ਕਾਂਸ਼ੀ ਤੋਂ ਸਿੱਖ ਆਇਆ ਸੀ ਮਹਾਰਾਜ ਤੋਂ ਸੁਣ ਕੇ ਬੜਾ ਹੈਰਾਨ ਜਿਹਾ ਹੋ ਗਿਆ
ਹੋਏ ਦੀਨ ਕਰ ਬਿਨੈ ਅਲਾਇਓ
ਬਹੁਤ ਆਈਨ ਮਾਣਾ ਜਿਹਾ ਹੋ ਕੇ ਬੇਨਤੀ ਕਰਕੇ ਸਤਿਗੁਰੂ ਨੇ ਕਿਹਾ
ਕਿਰਪਾ ਨਿਧਾਨ ਆਪ ਸਭ ਜਾਨ ਹੋ
कृपा दे खजाने सतगुरु आप तो पिछले जन्मां दियां सारियां गल्लां जान दे हो।
घट घट को बिरतांत नह छानो
मारा दिला दिला दा जो कुछ है वो प्रसंग थी जान दे कोई लुकिया छिपिया नहीं।
मैं क्या कहो ना समर्थ कोई
मैं मारा तानो की आखा मेरे विच तो कोई ताकत है नहीं।
वहर क्रिया पिख शंका होई
मारा क्रिया देख के मेरे मन में शंका भी गुरु अंदर रहमता दिसदा नहीं।
तब सतगुर तिन खग की गाथा
मारा कहंदे असी तां रहम ही कर रहे हैं तरसी कर रहे हैं फिर ये जिहड़ा पंछी बटेरा है ते बाज है दी कथा जी दसन लगे।
प्रथम जन्म की कह सिख साथा
पहले जन्म दी जिहड़ी कथा वार्ता है ना वो सिख दे साथ आप जी कहन लग पे।
हो तो बटेरा केवट सरता
महाराज कहंदे आ जिहड़ा बटेरा जिहा ना फड़िया जी दा मास पिछले जन्म विच कहंदे नदी ते रहण वाला ए मलाह है सी
लेत मजूरी पार उतरता
कहंदे लोकां तो मजदूरी लै के ते फेर बेड़ी राही नदी तो पार लंघांदा हुंदा सी ए मलाह।
चतुरथ श्री सतगुर के तीर
चौथे पातशाह गुरु रामदास है महाराज जी दे पास
हुतो बाज एह सिख शरीर
जेड़ा साडे हाथ विच बाज फड़िया ना पिछले जन्म विच कहिंदे सिख सी ते गुरु रामदास साहिब जी हजूरी विच रहिंदा हुंदा सी।
किस कारज को जब है पठायो
जदों भई जदों ए पिछले जन्म विच बाज कहिंदे सिख गुरु रामदास साहिब ने किसे कामे नूं भेजिया सी।
चल मार्ग इसके ढिग आयो
कहिंदे रस्ते विच चलदा चलांदा होया जिहड़ा बटेरा जिहा फणे मला सी पिछले जन्म कहिंदे इहदे कोल चलिया गया नदी ते आ गया।
कहियो के मोको पार उतार
इस मला नूं कहा भी मेनू छेती दे के बेड़ी राही या ब्यासा नदी तो पार लंघा दे।
गुरु को काज करन बिन बार
क्योंकि गुरु रामदास साहिब दा जिहड़ा काम मैं बिना देरी तो मैं छेती दे के जाके करना है।
चढ़ बैठे हो तरनी पार जबे
कहंदे साडा सिख गुरु रामदास साहिब दा बेड़ी उपर चढ़ के बैठ गया है।
सरता बीच चली तर तबे
कहंदे उस वेले नदी दे विच बेड़ी तरदी हुई चल पई।
सब ते लई मजूरी जाच
सिख तो बगैर जिन्ने होर कहंदे ओ बेड़ी विच बैठे सी जद बिचाले जाके सारिया तो मजदूरी मंग ली भी दे आपो अपने पैसे।
सिख के पास सो पैसे पांच
कहंदे जेड़ा साडा सिख सी ना एदे कोले उस वेले पंज क पैसे है सी
सो सब दे रहयो नहलीन
ओए साडा सिख गुरु रामदास साहिब दा इनु मला नु दे रहे ने लई ना कड़कने ने।
रिस धार अधिक ता ताड़ना कीना
गुस्सा धार के गुरु रामदास साहब दे सिख नु ताड़ना फाड़ना कीता।
तुरक जेजिया अधिक लगायो हो
सिखा जेड़े आ मुसलमान इन्हां ने बड़ा तगड़ा टैक्स लाया होया है।
इन ते चौगुन दे तजाव हो
कहंदे इहदे नाल चौगुने पैसे दे भी पैसे दे फिर तू कहंदे जा सकदा नहीं तां इत्थे रखूंगा।
सुन सिख बिनती कर बहु कहयो
गुरु रामदास साहिब दा जिहड़ा सिख आ हुण साडा बाज बनिया बैठा ना कहंदे इहने सिख ने बड़ियां बेनती करके मला नूं ए बटेरे नूं कहा सी।
अब मम पास नहीं कुछ रहयो
भई मला हुण मेरे कोल तां कुछ नहीं पंज पैसे सी ओह तैनूं मैं दे दित्ते।
कारज गुर के उलंघन पार
हां गुरु का कम है मेरा अपना नहीं है ए नदी तो मैं पार लंघना सी।
लीजे एह ना करो तक
पंज पैसे मेरे को है तू लैला मेरे नाल कोई झगड़ा ना कर
कह बह रहो न मूर्ख मानी
गुरु रामदास साहिब दा सिख बहुत कह रहे है मूर्ख मला ने गल ही नहीं मनी।
लीन उठाए गहो दिड पानी
कहंदे चंगी तरह फड़के ना एनु कहंदे इस तरह हथा वे तां नूं चुक लिया।
बल ते सिख को दीन तकेला
ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਸਿੱਖ ਸੀ ਨਾ, ਕਹਿੰਦੇ ਫੜ ਕੇ ਬਲ ਨਾਲ ਪਾਣੀ ਨਦੀ ਵਿਚ ਧੱਕਾ ਦੇ ਦਿੱਤਾ।
ਹੋਏ ਨਿਰਦੈ ਸਲਤਾ ਮਹਿ ਮੇਲਾ,
ਨਿਰਦਈ ਕਸਾਈ ਬਣ ਕੇ ਨਦੀ ਵਿਚ ਜਮੇਲਤਾ, ਨਦੀ ਵਿਚ ਸੁੱਟਤਾ। ਇਹ ਗੁਰੂ ਰਾਮਦਾਸ ਸਾਹਿਬ ਦੇ ਸਿੱਖ ਨੂੰ
ਸਹਿਤ ਕ੍ਰੋਧ ਸਿੱਖ ਚਾਹਤ ਐਸੇ।
ਫਿਰ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਸਿੱਖ ਸੀ, ਕ੍ਰੋਧ ਸਮੇਤ ਹੋਇਆ, ਐਸੇ ਚਾਹੁੰਦਾ ਸੀ।
ਆਮਿਖ ਕਾਟ ਖਾਓ ਇਸ ਜੈਸੇ,
ਜਿਹੜਾ ਮਲਾਹ ਜਾਂ ਕਸਾਈ ਇਹ ਵੀ ਜਿਵੇਂ ਇਹਦਾ ਮਾਸ ਮੈਂ ਵੱਢ ਵੱਢ ਕੇ ਖਾਵਾਂ, ਫੇਰੂ ਪਤਾ ਚੱਲੇ।
ਗੁਰ ਕੋ ਅਦਬ ਨ ਕਰਨਾ ਕੀਨ,
ਇਹ ਦੇਖੋ ਗੁਰੂ ਰਾਮਦਾਸ ਸਾਹਿਬ ਦਾ ਵੀ ਇਹ ਮਲਾਹ ਨੇ ਭੋੜਾ ਮਾਤਰਾ ਨੂੰ ਸਤਿਕਾਰ ਨੀ ਕੀਤਾ।
ਇਮ ਚਿਤਵਤ ਪ੍ਰਾਨਨ ਤਜ ਦੀ,
ਬਈ ਗੁਰੂ ਰਾਮਦਾਸ ਸਾਹਿਬ ਜੀ ਦੇ ਚਿੱਤ ਦੇ ਸਿੱਖ ਨੇ ਸੋਚਦਿਆਂ ਸੋਚਦਿਆਂ ਪ੍ਰਾਣ ਤਿਆਗ ਦਿੱਤੇ।
ਸਿੱਖ ਨੇ ਦੇਹ ਬਾਜ ਕੋ ਪਾਇਓ,
ਉਹ ਜਿਹੜਾ ਬਈ ਗੁਰੂ ਰਾਮਦਾਸ ਸਾਹਿਬ ਦਾ ਸਿੱਖ ਨਦੀ ਵੀ ਸਿੱਟਣ ਕਰਕੇ ਸਰੀਰ ਛੱਡਿਆ, ਉਹਨੇ ਕਹਿੰਦੇ ਆ ਬਾਜ ਦਾ ਸਰੀਰ ਪਾ ਲਿਆ।
ਦੈਵ ਜੋਗ ਤੇ ਹਮ ਕਰ ਆਇਓ,
ਪਰਮੇਸ਼ਰ ਨੇ ਐਸੀ ਕਲਾ ਵਰਤਾਈ ਨੇਤ ਕਰਕੇ, ਉਹ ਕਹਿੰਦੇ ਬਾਜ ਸਾਡੇ ਹੱਥ ਵਿਚ ਆ ਗਿਆ।
ਮਰ ਕੇਵਟ ਇਹ ਭਇਓ ਬਟੇਰਾ,
ਜਿਹੜਾ ਪਿਛਲੇ ਜਨਮ ਦਾ ਮਲਾਹ ਮਰਿਆ ਸੀ ਉਹ ਮਰ ਕੇ ਕਹਿੰਦੇ ਫਿਰਿਆ ਬਟੇਰਾ ਬਣ ਗਿਆ।
ਲੇ ਪਲਟਾ ਅਬ ਪੂਰਬ ਕੇਰਾ,
ਜਿਹੜਾ ਪਿਛਲੇ ਜਨਮ ਦਾ ਬਦਲਾ ਨਾ, ਕਹਿੰਦੇ ਹੁਣ ਸਿੱਖ ਲੈ ਰਿਹਾ ਬਾਜ ਬਣ ਕੇ।
ਤਿਆਗ ਦੇਹਗੇ ਤਨ ਕੋ ਦੋ,
ਮਹਾਰਾਜ ਕਹਿੰਦੇ ਉਹ ਸਿੱਖਾ ਹੁਣ ਇਹਨਾਂ ਨੇ ਬਦਲਾ ਪੂਰਾ ਹੋ ਜਾਣਾ, ਦੋਹਾਂ ਨੇ ਸਰੀਰ ਛੱਡਣਾ, ਇੱਧਰ ਸਾਡਾ ਬਾਜ ਵੀ ਮਰ ਜਾਏਗਾ, ਇਹ ਬਟੇਰਾ ਤਾਂ ਮਰ ਹੀ ਗਿਆ।
ਜਨਮ ਧਰਨ ਅਨ ਕਾਜ ਨ ਕੋ,
ਇਹਨਾਂ ਦਾ ਭਲਾ ਹੋਣਾ ਸੀ, ਇਹ ਲੈਣ ਦੇਣ ਪੂਰਾ ਹੋਰ ਜਨਮ ਧਰਨ ਦਾ ਤਾਂ ਕੰਮ ਹੀ ਨੀ, ਕੋਈ ਘਰ ਨੀ ਹੈ ਨੀ ਸੀ।
ਇਮ ਕਹਿਤੇ ਦੋਨੋ ਤਨ ਤਿਆਗਾ,
ਇਸ ਤਰ੍ਹਾਂ ਗੁਰੂ ਮਹਾਰਾਜ ਦੇ ਕਹਿੰਦਿਆਂ ਕਹਿੰਦਿਆਂ ਬਾਜ ਨੇ ਵੀ ਸਰੀਰ ਛੱਡਦਾ, ਉਧਰ ਬਟੇਰੇ ਨੇ ਵੀ ਪ੍ਰਾਣ ਤਿਆਗ ਦਿੱਤੇ।
ਨਵ ਪ੍ਰਕਾਸ਼ ਕੁਛ ਦੇਖਣ ਲਾਗਾ,
ਪ੍ਰਕਾਸ਼ ਦੇ ਵਿਚ ਬੜਾ ਭਾਰੀ ਪ੍ਰਕਾਸ਼ ਦਿਸਣ ਲੱਗਿਆ, ਚਾਨਣੀ ਚਾਨਣ ਜਾ ਹੋਇਆ।
ਗੁਰ ਘਰ ਲੱਗੇ ਸੋ ਆਏ ਬਿਮਾਨ,
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਵਾਂ ਨੂੰ ਹੱਥ ਲੱਗ ਗਏ ਸੀ, ਬਟੇਰੇ ਨੂੰ ਬਾਜ ਨੂੰ ਵੀ, ਕਹਿੰਦੇ ਬਾਹਰ ਉਪਰੋਂ ਬਿਮਾਨ ਆ ਗਏ।
ਗਏ ਸੁਰਗ ਕੋ ਬਹੁ ਸੁਖ ਠਾਨ,
ਬੜਾ ਭਾਰੀ ਸੁਖ ਮਨਾਉਂਦੇ ਸੁਖ ਧਾਰਦੇ ਅੱਗੇ ਸਵਰਗ ਨੂੰ ਚਲੇ ਗਏ।
ਤਬ ਸਿੱਖ ਨੇ ਬੂਝੇ ਕਰ ਜੋਰ,
ਜਦੋਂ ਗੁਰਸਿੱਖਾਂ ਨੇ ਹੱਥ ਜੋੜ ਕੇ ਪੁੱਛਿਆ,
ਕਸ ਪ੍ਰਕਾਸ਼ ਭਾ ਨਭ ਕੀ ਓਰ,
ਜੀ ਤਰਫ ਕਿਹੋ ਜਾ ਬਹਾਰ, ਹੀ ਚਾਨਣੀ ਚਾਨਣ ਹੋ ਗਿਆ।
ਇਨਕੇ ਮਰਤ ਤੁਰਤ ਹੀ ਪਇਓ,
ਇਹ ਦੋਹਾਂ ਦੇ ਸਰੀਰ ਛੱਡਣ ਕਰਨੇ ਮਰਨੇ ਕਰਕੇ ਆਕਾਸ਼ ਵਿਚ ਬੜਾ ਚਾਨਣ ਜਾ ਹੋਇਆ।
ਪਲਕ ਫੁਰਨ ਮੈਂ ਹਟ ਸਭ ਗਯੋ,
ਮਰੇ ਪਕ ਅੱਖ ਦੇ ਖੁੱਲਣ ਮੀਚਣ ਦੇ ਸਮੇਂ ਵਿਚ ਹੀ ਪ੍ਰਕਾਸ਼ ਜਾ ਹੋ ਕੇ ਹਟ ਉੱਠ ਗਿਆ।
ਸਤਿਗੁਰ ਕਹਿਓ ਸੁਰਗ ਇਹ ਗਏ,
ਗੁਰੂ ਮਹਾਰਾਜ ਕਹਿੰਦੇ ਆ ਬਾਜ ਵੀ ਤੇ ਆ ਬਟੇਰਾ ਵੀ ਇਹ ਸਰੀਰ ਛੱਡ ਕੇ ਸਿੱਧੇ ਸੁਰਗਾਂ ਨੂੰ ਚਲੇ ਗਏ।
ਵਿਦਤ ਪ੍ਰਕਾਸ਼ ਬਿਮਾਨ ਨਕੀਏ,
ਜਿਹੜੇ ਕਹਿੰਦੇ ਉਧਰੋਂ ਬਿਮਾਨ ਆਏ ਸੀ ਨਾ, ਉਹਨਾਂ ਦਾ ਪ੍ਰਗਟੀਏ ਪ੍ਰਕਾਸ਼ ਜਾ ਚਾਨਣ ਹੋਇਆ ਸੀ ਬਿਮਾਨਾਂ ਦਾ।
ਸੁਣ ਕਰ ਜੋਰ ਬੰਦਨਾ ਕਰਕੇ,
ਕਾਸ਼ੀ ਤੋਂ ਆਇਆ ਸਿੱਖ ਹੱਥ ਜੋੜ ਕੇ ਮਹਾਰਾਜ ਨੂੰ ਮੱਥੇ ਟੇਕ ਰਿਹਾ।
ਗਯੋ ਸਿੱਖ ਸਭ ਚਲਤ ਨਿਹਾਰ ਕੇ,
ਸਾਰਾ ਕੌਤਕ ਦੇਖ ਕੇ ਸਿੱਖ ਜਿੱਥੇ ਸੰਗਤ ਆ ਰਹੀ ਸੀ ਉੱਥੇ ਚਲਿਆ ਗਿਆ, ਵਾਪਸ ਮੁੜ ਗਿਆ।
ਸੰਗਤ ਸੰਗ ਮਿਲਿਓ ਤਬ ਜਾਏ,
ਜਿੱਥੋਂ ਇਹ ਸੰਗਤ ਵਿਚੋਂ ਆਇਆ ਸੀ ਉੱਥੇ ਸੰਗਤ ਵਿਚ ਜਾ ਕੇ ਮਿਲਿਆ ਜੜਿਆ।
ਸਭ ਪ੍ਰਸੰਗ ਕੋ ਦਇਓ ਸੁਣਾਏ,
ਬਾਹਰ ਜੰਗਲ ਵਿਚ ਗੁਰੂ ਮਹਾਰਾਜ ਦਾ ਪ੍ਰਸੰਗ ਸੀ ਨਾ, ਉਹ ਜਿਵੇਂ ਭਾਣੇ ਕਲਿਆਣ ਕੀਤੀ ਹੈ ਬਟੇਰੇ ਤੇ ਬਾਜ ਦਾ, ਉਹ ਸਾਰਾ ਪ੍ਰਸੰਗ ਸੰਗਤ ਨੂੰ ਸੁਣਾ ਦਿੱਤਾ ਹੈ।
ਧਰ ਸ਼ਰਧਾ ਕੋ ਤਬ ਹਰ ਖਾਏ,
ਇੰਨੀ ਸੰਗਤ ਹੈ ਸ਼ਰਧਾ ਧਾਰ ਕੇ ਬੇਨਤੀ ਪ੍ਰਸੰਨ ਹੋਈ ਹੈ।
ਸਗਰੇ ਸਿੱਖ ਦਰਸ਼ਨ ਕੋ ਆਏ,
ਇੰਨੇ ਨਾਲ ਹੋਰ ਸਿੱਖ ਸੀ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਆਏ।
ਇਤ ਸਤਿਗੁਰ ਆਪਣੇ ਥਲ ਆਏ,
ਇਉਂ ਗੁਰੂ ਮਹਾਰਾਜ ਜੀ ਕਲਿਆਣ ਕਰਕੇ ਆਪਣੇ ਥਾਂ ਟਿਕਾਣੇ ਆ ਗਏ।
ਬੈਠੇ ਵੱਡੋ ਦੀਵਾਨ ਲਗਾਏ,
ਬਹੁਤ ਤਕੜਾ ਦੀਵਾਨ ਲਾ ਕੇ ਆਪ ਜੀ ਬੈਠ ਗਏ।
ਸ਼ਬਦ ਰਬਾਬੀ ਗਾਵਨ ਲਾਗੇ,
ਰਬਾਬੀ ਹਨ, ਕੀਰਤਨੀ ਹਨ, ਉਹ ਬਾਣੀ ਦੇ ਸ਼ਬਦ ਗਾਉਣ ਲੱਗ ਪਏ।
ਸੁਨਹਿ ਸੇਖ ਗੁਰ ਪੱਗ ਅਨੁਰਾਗੇ,
ਜਿਹੜੇ ਗੁਰੂ ਕੇ ਚਰਨਾਂ ਦੇ ਪ੍ਰੇਮੀ ਹੋਈ ਸਿੱਖ ਹੈ ਉਹ ਸ਼ਬਦ ਸੁਣ ਰਹੇ।
ਜੋ ਜੋ ਸੰਗਤ ਲਿਆਏ ਅਕੋਰ,
ਜੋ ਜੋ ਵੀ ਕਾਸ਼ੀ ਦੀ ਸੰਗਤ ਨੇ ਭੇਟਾ ਲਿਆਂਦੀ ਹੈ,
ਸੋ ਲੈ ਕਰ ਆਏ ਗੁਰ ਔਰ,
ਉਹ ਸਾਰੀ ਭੇਟਾ ਲੈ ਕੇ ਸਤਿਗੁਰੂ ਦੀ ਤਰਫ ਨੂੰ ਚੱਲ ਕੇ ਆਏ।
ਆਗੈ ਧਰ ਧਰ ਕਰ ਕਰ ਨਮੋ,
ਗੁਰੂ ਮਹਾਰਾਜ ਅੱਗੇ ਆਪੋ ਆਪਣੀਆਂ ਭੇਟਾਂ ਮਾਂ ਰੱਖ ਰੱਖ ਕੇ ਨਮਸਕਾਰਾਂ ਕਰਦੇ।
ਪਿਖ ਪਿਖ ਦਰਸ਼ਨ ਮੁੱਦ ਤੇਹ ਸਮੋ,
ਮਹਾਰਾਜ ਦੇ ਦਰਸ਼ਨ ਵੇਖ ਵੇਖ ਕੇ ਉਸ ਸਮੇਂ ਬੜਾ ਖੁਸ਼ ਹੋ ਰਹੇ।
ਸਤਿਗੁਰ ਦਇਆ ਦ੍ਰਿਸ਼ਟ ਸੋ ਹੇਰ,
ਸਤਿਗੁਰੂ ਹਰਗੋਬਿੰਦ ਸਿੰਘ ਮੇਰ ਭਰੀ ਨਿਗਾਹ ਨਾਲ ਦੇਖਦੇ।
ਕੀਨ ਕਾਮਨਾ ਪੂਰਕ ਨੇਰੇ,
ਕਾਸ਼ੀ ਦੀ ਸੰਗਤ ਆਈ ਹੈ, ਸਭ ਦੀ ਮਮ ਦੀ ਕਾਮਨਾ ਪੂਰੀ ਕੀਤੀ।
ਸਭ ਕੋ ਕੁਸ਼ਲ ਬੂਝ ਸਨ ਮਾਨੇ,
ਸਾਰਿਆਂ ਦੀ ਰਾਜੀ ਖੁਸ਼ੀ ਪੁੱਛ ਕੇ ਸਭ ਦਾ ਸਨਮਾਨ ਸਤਿਕਾਰ ਕੀਤਾ।
ਬੈਠੇ ਅਤ ਆਨੰਦ ਕੋ ਠਾਨੇ,
ਗੁਰੂ ਮਹਾਰਾਜ ਵੀ ਸੰਗਤ ਵੀ ਬੜਾ ਆਨੰਦ ਧਾਰ ਕੇ ਬੈਠੇ ਆ ਦੀਵਾਨ ਵਿਚ।
ਜੋ ਜੋ ਤੁਸੀਂ ਦੇਸ਼ ਕੀ ਗਾਥਾ,
ਜੋ ਜੋ ਵੀ ਉਹ ਕਾਸ਼ੀ ਦੇ ਇਲਾਕੇ ਦੀ ਕੋਈ ਕਥਾ ਵਾਰਤਾ ਸੀ,
ਪੂਜਨ ਕਰੀ ਕਹੀ ਗੁਰ ਸਾਥਾ,
ਗੁਰੂ ਹਰਗੋਬਿੰਦ ਸਾਹਿਬ ਨੇ ਪੁੱਛਣਾ ਕੀਤੀ ਹੈ, ਸੰਗਤ ਨੇ ਗੁਰੂ ਮਹਾਰਾਜ ਦੇ ਸਾਥ ਕਹਿ ਦੇਣਾ ਕੀਤੀ।
ਸੰਧਿਆ ਲੱਗ ਬੈਠੇ ਤੇ ਸਥਾਨ,
ਸ਼ਾਮ ਤੱਕ ਉਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਰਹੇ।
ਸੋਦਰ ਭੋਗ ਭਰਿਓ ਸੁਨ ਕਾਨ,
ਸੋਦਰ ਰਹਿ ਰਾਸ ਦਾ ਪਾਠ ਸ਼ੁਰੂ ਹੋ ਗਿਆ, ਫਿਰ ਉਹਦਾ ਭੋਗਾ ਪਿਆ ਹੈ।
ਗਏ ਗੁਰੂ ਨਿਜ ਮੰਦਰ ਫੇਰੇ,
ਉਹ ਦੀਵਾਨ ਵਿਚੋਂ ਉੱਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਰਹਿਸ਼ੀ ਮਕਾਨਾਂ ਵੱਲ ਨੂੰ ਚਲੇ ਗਏ।
ਸੰਗਤ ਸਭ ਗਮਨੀ ਨਿਜ ਡੇਰੇ,
ਹਾਂ, ਗੁਰੂ ਮਹਾਰਾਜ ਨੂੰ ਜਾਂਦਿਆਂ ਵੇਖ ਤੇ ਸੰਗਤ ਆਪੋ ਆਪਣੇ ਡੇਰਿਆਂ ਵਿਚ ਤੰਬੂਆਂ ਵੱਲ ਨੂੰ ਚਲੀ ਗਈ ਹੈ।
ਕੇਤਿਕ ਦਿਓਸ ਬਸੇ ਗੁਰ ਦਰਸੈ,
ਕੁਝ ਕੁ ਦਿਨ ਸਤਿਗੁਰੂ ਦੇ ਕੋਲ ਰਹੇ ਅਤੇ ਦਰਸ਼ਨ ਕਰਦੇ ਰਹੇ ਕਾਸ਼ੀ ਦੇ ਸਿੱਖ।
ਵਾਕ ਸੁਨਹਿ ਸਭ ਹੀ ਔਰ ਹਰਸੈ,
ਹਾਂ, ਬਚਨ ਸੁਣਦੇ ਹੈ ਸਾਰੇ ਆਪਣੇ ਹਿਰਦਿਆਂ ਵਿਚ ਖੁਸ਼ ਪ੍ਰਸੰਨ ਹੁੰਦੇ।
ਬਹਰੋ ਵਿਦਾ ਹੋਏ ਕਰ ਗਏ,
ਫਿਰ ਕਾਸ਼ੀ ਤੋਂ ਜਿੰਨੇ ਸਿੱਖ ਆਏ ਸੀ ਸਤਿਗੁਰੂ ਤੋਂ ਵਿਦਾ ਲੈ ਕੇ ਆਗਿਆ ਲੈ ਕੇ ਚਲੇ ਗਏ।
ਜਾਏ ਸੁਦਾ ਸਰ ਮੱਜਨ ਕਏ,
ਇਥੋਂ ਜਾ ਕੇ ਸ੍ਰੀ ਅੰਮ੍ਰਿਤ ਸਰੋਵਰ ਵਿਚ ਜਾ ਇਸ਼ਨਾਨ ਕੀਤੇ ਸੰਗਤ ਨੇ।
ਅਪਰ ਤੀਰਥਨ ਕੇ ਇਸ਼ਨਾਨੇ,
ਜਿਵੇਂ ਗੋਇੰਦਵਾਲ ਹੈ, ਤਰਨ ਤਾਰਨ ਸਾਹਿਬ ਹੈ, ਸਾਰੇ ਤੀਰਥਾਂ ਤੇ ਇਸ਼ਨਾਨ ਕੀਤੇ।
ਮਨ ਭਾਵਤ ਕਰ ਸਦਨ ਪਿਆਨੇ,
ਮਨ ਭਾਉਂਦੇ ਦਰਸ਼ਨ ਦਾਰ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਇਮ ਸਤਿਗੁਰ ਤਹਿ ਕਰਤ ਬਿਲ,
ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਹਰਗੋਬਿੰਦਪੁਰੇ ਨਗਰ ਵਿਚ ਵਿਲਾਸ ਕਰ ਰਹੇ।
ਰਹਿ ਹਜ਼ਾਰੋ ਸੇਵਕ ਪਾਸ,
ਇਕ ਨੀ ਦੋ ਨੀ ਹਜ਼ਾਰਾਂ ਦੀ ਗਿਣਤੀ ਵਿਚ ਸਤਿਗੁਰੂ ਦੀ ਸੇਵਕ ਰਹਿ ਰਹੇ ਹੈ।
ਭੁਗਤ ਭੁਗਤ ਕੀ ਬਖਸ਼ਿਸ਼ ਹੋਤ,
ਕਿਉਂਕਿ ਗੁਰੂ ਮਹਾਰਾਜ ਦੇ ਹਜ਼ੂਰੀ ਰਹਿਣ ਵਾਲਿਆਂ ਸਿੱਖਾਂ ਨੂੰ ਪਦਾਰਥਾਂ ਦੀਆਂ ਮੁਕਤੀਆਂ ਦੀਆਂ ਬਖਸ਼ਾਂ ਹੋ ਰਹੀਆਂ।
ਨਿਤ ਪ੍ਰਤ ਸਿੱਖੀ ਅਧਿਕ ਉਦੋਤ,
ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਬਹੁਤੀ ਤੋਂ ਬਹੁਤੀ ਪ੍ਰਗਟ ਹੋ ਰਹੀ ਹੈ, ਜ਼ਿਆਦਾ ਸਿੱਖ ਬਣ ਰਹੇ ਹੈ, ਕਿਉਂਕਿ ਮਹਾਰਾਜ ਦੇ ਕੋਲੋਂ ਪਦਾਰਥ ਵੀ ਮੁਕਤੀ ਵੀ ਸਭ ਕੁਛ ਹੀ ਮਿਲ ਰਿਹਾ ਹੈ। ਇਸ ਕਰਕੇ ਬੇਅੰਤ ਬੇਅੰਤ ਸਿੱਖੀ ਪ੍ਰਗਟ ਹੋ ਰਹੀ, ਬੇਅੰਤ ਸਿੱਖ ਸਜ ਰਹੇ ਹਨ, ਸਤਿਗੁਰੂ ਤੋਂ ਉਪਦੇਸ਼ ਲੈ ਕੇ ਨਿਹਾਲ ਹੋ ਰਹੇ ਨੇ। ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਰਲ ਮਿਲ ਕੇ ਸਰਵਣ ਕੀਤਾ, ਸਮਾਂ ਹੋਇਆ ਹੈ, ਇੱਥੇ ਆਪਾਂ ਹੁਣ ਸਮਾਪਤੀ ਕਰੀਏ।
ਇਮ ਸਤਿਗੁਰ ਤਹਿ ਕਰਤ ਬਿਲਾਸ, ਰਹੇ ਹਜ਼ਾਰਾਂ ਸੇਵਕ ਪਾਸ, ਭੁਗਤ ਮੁਕਤ ਕੀ ਬਖਸ਼ਿਸ਼ ਹੋਤ, ਨਿਤ ਪ੍ਰਤ ਸਿੱਖੀ ਅਧਿਕ ਉਦੋਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।